ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹਿ ਲਿਖ ਸਕਿਓ ਰਹਿਓ ਪਛਤਾਈ ਤਬ ਸੋ ਕਲਮ ਗਹੀ ਗਤਦਾਈ ਨਹਿ ਲਿਖ ਸਕਿਓ ਰਹਿਓ ਪਛਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਕਿਰਪਾਲਤਾ ਹੋਈ ਹੈ ਸ਼ਾਮਾਂ ਦੇ ਸਮੇਂ ਦੇ ਸਜੇ ਹੋਏ ਸੁੰਦਰ ਦੀਵਾਨ ਅੰਦਰ ਰਹਿ ਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਰਾਗੀ ਸਿੰਘਾਂ ਨੇ ਸਤਿਗੁਰੂ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਾਡੇ ਤਾਈਂ ਸਰਵਣ ਕਰਾਈ ਹੈ। ਹੁਣ ਇਸੇ ਤਰ੍ਹਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਤਿਗੁਰੂ ਮਹਾਰਾਜ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਵਾਰਤਾ ਬੋਲਣ ਅਤੇ ਸੁਣਨ ਦਾ ਸੁਭਾਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਪ੍ਰਸੰਗ ਚੱਲ ਰਿਹਾ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਵਿੱਚ ਢਾਕੇ ਸ਼ਹਿਰ ਪਹੁੰਚੇ ਹੋਏ ਨੇ। ਜੈਪੁਰ ਦਾ ਰਾਜਾ ਮਾਨ ਸਿੰਘ ਦਾ ਪੋਤਰਾ ਰਾਮ ਸਿੰਘ, ਉਸਦਾ ਨਾਮ ਭਾਈ ਵੀਰ ਸਿੰਘ ਦੀ ਖੋਜ ਇਹ ਦੱਸਦੀ ਹੈ ਕਿ ਉਸਦਾ ਨਾਮ ਰਾਮ ਸਿੰਘ ਸੀ, ਇਹ ਸਤਿਗੁਰੂ ਦੀ ਸ਼ਰਨ ਵਿੱਚ ਪਿਆ ਤਾਂ ਸਤਿਗੁਰੂ ਮਹਾਰਾਜ ਦੀ ਮਦਦ ਵਾਸਤੇ ਤਿਆਰ ਹੋਏ ਹਨ। ਉਂਝ ਵੀ ਕਈ ਕਾਰਨ ਸੀ, ਸਤਿਗੁਰੂ ਮਹਾਰਾਜ ਪਹਿਲਾਂ ਵੀ ਤਿਆਰ ਹੋਏ ਹੋਏ ਸਨ ਉਸ ਇਲਾਕੇ ਵਿੱਚ ਜਾਣ ਲਈ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਜੋ ਸੰਗਤਾਂ ਦੂਰ ਦੁਰਾਡੇ ਇਲਾਕਿਆਂ 'ਚ ਦੇਸ਼ਾਂ 'ਚ ਵੱਸਦੀਆਂ ਹਨ ਉਹਨਾਂ ਦਾ ਪ੍ਰੇਮ ਪੂਰਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਗਏ ਹਨ। ਢਾਕੇ ਸ਼ਹਿਰ ਵਿਖੇ ਜਦੋਂ ਪਹੁੰਚੇ ਤਾਂ ਬਾਕੀ ਰਾਜੇ ਦੀ ਫੌਜ ਦਾ ਜ਼ਿਆਦਾ ਲੋਕਾਂ ਦਾ ਤੰਬੂ ਟਿਕਾਣਾ ਬਾਹਰ ਲੱਗੇ, ਆਪ ਸਤਿਗੁਰੂ ਜੀ ਸ਼ਹਿਰ ਵਿੱਚ ਪ੍ਰਵੇਸ਼ ਕੀਤੇ ਹਨ। ਸਤਿਗੁਰੂ ਦੇ ਘਰ ਦਾ ਇੱਕ ਗੁਰਮੁਖ ਪਿਆਰਾ ਮਸੰਦ ਸੀ ਪ੍ਰਚਾਰਕ ਭਾਈ ਬੁਲਾਕੀ ਦਾਸ, ਉਹਦੀ ਬਿਰਧ ਮਾਤਾ ਬਹੁਤ ਪ੍ਰੇਮਣ ਸੀ, ਸਤਿਗੁਰਾਂ ਨੂੰ ਯਾਦ ਕਰਦੀ ਸੀ, ਉਹਨੇ ਪੁਸ਼ਾਕ ਬਣਾ ਕੇ ਰੱਖੀ ਸੀ ਆਪਣੀ ਹੱਥੀਂ ਸੂਤ ਕੱਤ ਕੇ ਔਰ ਬੜਾ ਸੁੰਦਰ ਪਲੰਘ ਬਣਾ ਕੇ ਉੱਤੇ ਸੁੰਦਰ ਵਿਛਾਈ ਕਰਕੇ ਸ਼ੇਜਬੰਦ ਕੱਸੇ ਹੋਏ ਅਤੇ ਉਹਦੀ ਇੱਛਾ ਸੀ ਕਿ ਇਸ ਪਲੰਘ 'ਤੇ ਬੈਠ ਕੇ ਸਤਿਗੁਰੂ ਪ੍ਰਸ਼ਾਦ ਛਕਣਗੇ ਔਰ ਮੇਰੀ ਇਹ ਭੇਟਾ ਕੀਤੀ ਪੁਸ਼ਾਕ ਨੂੰ ਧਾਰਨ ਕਰਨਗੇ ਤਾਂ ਮੇਰੀ ਭਾਵਨਾ ਪੂਰੀ ਹੋਵੇਗੀ। ਤਾਂ ਸਤਿਗੁਰੂ ਮਹਾਰਾਜ ਨੇ ਜਾ ਕੇ ਇੰਜ ਉਸ ਦੀ ਭਾਵਨਾ ਪੂਰੀ ਕੀਤੀ ਹੈ ਔਰ ਉਸ ਤੋਂ ਬਾਅਦ ਮਸੰਦ ਬਲਾਕੀ ਦਾਸ ਇਹਦੇ ਪ੍ਰੇਮ ਵਾਲੀਆਂ ਨਿਕਟਵਰਤੀ ਸਭ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਦੇ ਪਾਸ ਪੁੱਜਾ। ਇਹਨਾਂ ਸਾਰਿਆਂ ਮਿਲ ਕੇ ਜੂਟੀਆਂ ਵਿੱਚ ਸ਼ਬਦ ਕੀਰਤਨ ਸਤਿਗੁਰੂ ਨੂੰ ਸੁਣਾਇਆ ਤਾਂ ਹਜ਼ੂਰ ਬਹੁਤ ਡਾਢੇ ਪ੍ਰਸੰਨ ਹੋਏ, ਸਭ ਦੀਆਂ ਕਾਮਨਾਵਾਂ ਪੂਰੀਆਂ ਕੀਤੀਆਂ। ਫਿਰ ਸੰਗਤ ਨੇ ਭਾਈ ਬੁਲਾਕੀ ਦਾਸ ਦੀ ਅਗਵਾਈ ਵਿੱਚ ਇੱਕ ਭਾਈ ਨੱਥਾ ਸੀ, ਮਥੁਰਾ ਸ਼ਹਿਰ ਤੋਂ ਆਇਆ ਹੋਇਆ ਸੀ ਅਤੇ ਇੱਥੇ ਵੱਸਦਾ ਸੀ, ਜਿਹੜਾ ਅਲਮਸਤ ਸਾਧੂ ਹੋਇਆ ਛੇਵੇਂ ਪਾਤਸ਼ਾਹ ਵੇਲੇ ਨਾਨਕ ਮਤੇ ਵਾਲਾ ਪਿੱਪਲ ਜਦੋਂ ਜੋਗੀਆਂ ਨੇ ਸਾੜ ਦਿੱਤਾ ਸੀ ਈਰਖਾ ਵਸ, ਤਾਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਸੀ ਤਾਂ ਹਜ਼ੂਰ ਪੁੱਜੇ ਸਨ, ਪਾਣੀ ਵਿੱਚ ਕੇਸਰ ਰਲਾ ਕੇ ਹਜ਼ੂਰ ਨੇ ਛੱਟੇ ਦਿੱਤੇ ਸੀ ਅਤੇ ਪਿੱਪਲ ਹਰਿਆ ਭਰਿਆ ਕਰਤਾ ਸੀ, ਔਰ ਫਿਰ ਉੱਥੋਂ ਸਾਧਾਂ ਦਾ ਜੋਗੀਆਂ ਦਾ ਡੇਰਾ ਪੱਟਿਆ ਅਤੇ ਇਸ ਅਲਮਸਤ ਸਾਧੂ ਨੂੰ ਜਿਹੜਾ ਕਿ ਕਸ਼ਮੀਰ ਦੇ ਰਹਿਣ ਵਾਲਾ ਸੀ, ਬਾਬਾ ਗੁਰਦਿੱਤਾ ਜੀ ਤੋਂ ਬਾਅਦ ਉਦਾਸੀ ਮਤ ਦੇ ਚਾਰ ਮਹਾਤਮਾ ਹੋਏ ਆ, ਫੂਲ, ਗੋਇੰਦ, ਅਲਮਸਤ ਅਤੇ ਬਾਲੂ ਅਸਨਾ ਜੀ। ਇਹ ਅਲਮਸਤ ਸਾਧ ਦਾ ਪ੍ਰੇਮ ਗੁਰੂ ਹਰਗੋਬਿੰਦ ਸਾਹਿਬ ਨੇ ਪੂਰਾ ਕੀਤਾ ਸੀ। ਇਹਦੇ ਪੋਤੇ ਚੇਲੇ ਸਨ ਇਹ ਭਾਈ ਨੱਥਾ ਜੀ, ਹੈ ਬੜੇ ਸੂਧੇ ਸੁਭਾਅ ਦੇ ਗੁਰਮੁਖ ਸੀ ਪਰ ਇਹ ਜ਼ਬਾਨ ਦੇ ਕੁਝ ਕੌੜੇ ਸਨ, ਇਸ ਕਰਕੇ ਇਹਨਾਂ ਦੀ ਸ਼ਿਕਾਇਤ ਲੱਗੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਵੀ ਉਹ ਗਾਲਾਂ ਕੱਢਦਾ, ਤਾਂ ਹਜ਼ੂਰ ਨੇ ਕੋਲ ਸਦਵਾਇਆ ਤਾਂ ਦੱਸਿਆ ਕਿ ਇਹ ਸੰਗਤ ਸ਼ਿਕਾਇਤ ਕਰਦੀ ਹੈ ਭਾਈ ਤੂੰ ਗਾਲਾਂ ਕੱਢਦਾ। ਕਹਿੰਦਾ ਇਹ ਧੀ ਕੇ ਰੌੜੇ ਹੌਲੇ ਗੌਲੇ, ਐਵੇਂ ਕਹੀ ਜਾਂਦੇ ਨੇ, ਭਾਵ ਬੁੱਧੀ ਤੋਂ ਸੱਖਣੇ ਹਨ ਮਤ ਤੋਂ ਹੌਲੇ ਹਨ, ਐਵੇਂ ਮੇਰੀਆਂ ਸ਼ਿਕਾਇਤਾਂ ਲਾਈ ਜਾਂਦੀ। ਤਾਂ ਉਹਨਾਂ ਕਿਹਾ ਮਹਾਰਾਜ ਵੇਖੋ ਤੁਹਾਡੀ ਹਜ਼ੂਰੀ ਵਿੱਚ ਹੀ ਮੰਦਾ ਬੋਲਦਾ। ਤਾਂ ਫਿਰ ਹਜ਼ੂਰ ਨੇ ਸਮਝਾਇਆ ਇਹ ਸਰੀਰਕ ਤੌਰ 'ਤੇ ਤੁਹਾਡੇ ਵਿੱਚ ਵੱਸਦਾ ਪਰ ਮਨ ਕਰਕੇ ਸਾਡੇ ਕੋਲ ਰਹਿੰਦਾ ਹੈ, ਅਤੇ ਇਸ ਕਰਕੇ ਇਹਦੀ ਗੱਲ ਦਾ ਬੁਰਾ ਨਹੀਂ ਮਨਾਉਣਾ, ਇਹ ਦਿਲ ਦਾ ਸੁਧਾ ਸੁਭਾਅ ਇਹਦਾ ਬਹੁਤ ਵਧੀਆ, ਗੁਰਮੁਖ ਹੈ, ਕਮਾਈ ਵਾਲਾ, ਇਹ ਤੁਹਾਨੂੰ ਮੰਦੇ ਬਚਨ ਵੀ ਬੋਲੇ ਤਾਂ ਸਮਝਣਾ ਸਾਡਾ ਭਲਾ ਕਰ ਰਿਹਾ। ਇਸ ਪ੍ਰਕਾਰ ਦੇ ਸਤਿਗੁਰੂ ਦੇ ਬਚਨ ਬਿਲਾਸ ਹੋਏ, ਫਿਰ ਸੱਚੇ ਪਾਤਸ਼ਾਹ ਜੀ ਢਾਕੇ ਤੋਂ ਅੱਗੇ ਰਵਾਨਾ ਹੋਣ ਦੀ ਤਿਆਰੀ ਕੀਤੀ ਤਾਂ ਮਸੰਦ ਬਲਾਕੀ ਦਾਸ ਦੀ ਬਿਰਧ ਮਾਤਾ ਆ ਗਈ ਸਤਿਗੁਰਾਂ ਦੇ ਕੋਲ ਕੇ, ਮਹਾਰਾਜ ਮੈਨੂੰ ਤੁਸੀਂ ਬਚਨ ਦਿੱਤਾ ਹੋਇਆ ਕਿ ਰੋਜ਼ ਦਰਸ਼ਨ ਦਿਆਂਗੇ, ਭਾਵੇਂ ਤੁਸੀਂ ਇਹ ਬਚਨ ਦਿੱਤਾ ਪਰ ਸਰੀਰਕ ਤੌਰ 'ਤੇ ਤੁਸੀਂ ਕਿਉਂ ਜਾ ਰਹੇ ਹੋ? ਤਾਂ ਸੱਚੇ ਪਾਤਸ਼ਾਹ ਜੀ ਨੇ ਫਿਰ ਤਸਵੀਰ ਬਣਾਉਣ ਦੀ ਆਗਿਆ ਦਿੱਤੀ ਸੀ, ਤਾਂ ਉਹ ਮਾਈ ਮਸਵਰ ਨੂੰ ਸੱਦ ਲਿਆਈ, ਮਸਵਰ ਨੇ ਧੜ ਤੱਕ ਤਾਂ ਤਸਵੀਰ ਬਣਾ ਦਿੱਤੀ ਸੀ ਅਤੇ ਹਜ਼ੂਰ ਦੇ ਮੁਖਾਰਬਿੰਦ ਦੀ ਚਿਹਰੇ ਦੀ ਤਸਵੀਰ ਨਾ ਉਹਦੇ ਤੋਂ ਬਣੀ। ਇਸ ਤੋਂ ਅੱਗੇ ਕੀ ਹੋਇਆ ਆਪ ਸਰਵਣ ਕਰੋ।
ਨਹਿ ਲਿਖ ਸਕਿਓ ਰਹਿਓ ਪਛਤਾਈ।
ਉਹ ਸਤਿਗੁਰੂ ਮਹਾਰਾਜ ਦੇ ਚਿਹਰੇ ਦੀ ਤਸਵੀਰ ਉੱਕਰ ਨਾ ਸਕਿਆ, ਬਣਾ ਨਾ ਸਕਿਆ, ਬਾਰ ਬਾਰ ਮਿਟਾ ਕੇ ਬਣਾਉਂਦਾ ਸੀ ਪਰ ਗੱਲ ਨਾ ਬਣੀ, ਇਸ ਕਰਕੇ ਪਛਤਾਉਣ ਲੱਗਾ।
ਤਬ ਸੋ ਕਲਮ ਗਹੀ ਗਤਦਾਈ।
ਤਦੋਂ ਮੁਕਤੀ ਦਾਤਾ ਸਤਿਗੁਰਾਂ ਨੇ ਮਾਈ ਦਾ ਪ੍ਰੇਮ ਪੂਰਾ ਕਰਨ ਵਾਸਤੇ ਉਹ ਕਲਮ ਪਕੜ ਲਈ ਮਸਵਰ ਦੇ ਕੋਲੋਂ,
ਆਪਣੇ ਹੱਥ ਦੇ ਮੁਖ ਕੋ ਲਿਖਿਓ,
ਆਪਣੇ ਹਸਤ ਕਮਲਾਂ ਦੁਆਰਾ ਆਪਣਾ ਚਿਹਰਾ ਆਪ ਬਣਾਇਆ, ਤਸਵੀਰ ਬਣਾਈ।
ਔਰ ਬਿਸਮਾਏ ਜਿਨ ਜਿਨ ਪਿਖਿਓ।
ਜਿਨ੍ਹਾਂ ਜਿਨ੍ਹਾਂ ਨੇ ਇਸ ਤਸਵੀਰ ਨੂੰ ਤੱਕਿਆ ਉਹ ਬੜੇ ਹੈਰਾਨ ਹੋਏ, ਬਿਸਮਾਦ ਰਸ ਵਿੱਚ ਚਲੇ ਗਏ।
ਨਿਜ ਕਰਤੇ ਬਿਰਧਾ ਕੋ ਦਈ।
ਆਪਣੇ ਹਸਤ ਕਮਲਾਂ ਦੁਆਰਾ ਇਹ ਜਿਹੜੀ ਤਸਵੀਰ ਸੀ ਸਤਿਗੁਰਾਂ ਨੇ ਬਿਰਧ ਮਾਈ ਨੂੰ ਦਿੱਤੀ।
ਭਰੀ ਆਨੰਦ ਸੋ ਸੁੰਦਰ ਲਈ।
ਇਹ ਸੁੰਦਰ ਤਸਵੀਰ ਲੈ ਕੇ ਇਹਦਾ ਹਿਰਦਾ ਖੁਸ਼ੀ ਆਨੰਦ ਨਾਲ ਭਰ ਗਿਆ।
ਵੇਖਣ ਲੱਗੀ ਤ੍ਰਿਗ ਆਗੈ ਸੋਏ।
ਆਪਣੇ ਨੇਤਰਾਂ ਸਾਹਮਣੇ ਵੇਖਣ ਲੱਗੀ ਤਸਵੀਰ ਨੂੰ,
ਮੂਰਤ ਪਲਕ ਮਿਲੀ ਹੈ ਦੋਏ।
ਜਿਹੜੀ ਤਸਵੀਰ ਦੇ ਉੱਪਰ ਸਤਿਗੁਰਾਂ ਦੇ ਨੇਤਰ ਸੀ ਉਹ ਆਪਸ ਵਿੱਚ ਮਿਲੇ ਹੋਏ ਭਾਵ ਬੰਦ ਸਨ,
ਹੁਣ ਦੇਖਣ ਦੋਨੋਂ ਖੁੱਲ ਗਈ।
ਦੁਬਾਰਾ ਜਦੋਂ ਵੇਖੀ ਤੇ ਨੇਤਰ ਖੁੱਲੇ ਹੋਏ ਦਿਖਾਈ ਦਿੱਤੇ।
ਅਦਭੁਤ ਗਤ ਤੇ ਬਿਸਮਤ ਭਈ।
ਇਹ ਅਸਚਰਜ ਕੌਤਕ ਵੇਖ ਕੇ ਬੜੀ ਹੈਰਾਨ ਹੋਈ।
ਔਰ ਮੂਰਤ ਇਹ ਸ਼ਕਤ ਧਰਨ
ਔਰ ਮਨ ਚ ਸ਼ਰਧਾ ਜਾਗੀ ਕਿ ਅਮੂਰਤ ਸਤਿਗੁਰਾਂ ਦਾ ਸਰੂਪ ਹੀ ਹੈ ਮੇਰੇ ਵਾਸਤੇ।
ਦ੍ਰਿੜ ਨਿਸ਼ਚੈ ਕੋ ਹਿਰਦੇ ਕਰੰਤੀ।
ਹਿਰਦੇ ਚ ਨਿਸ਼ਚਾ ਦ੍ਰਿੜ ਹੋਇਆ ਕਿ ਸਤਿਗੁਰੂ ਮੇਰੇ ਅੰਗ ਸੰਗ ਹੀ ਰਹਿਣਗੇ।
ਕਰੀ ਪ੍ਰਿਅੰਕ ਸਥਾਪਨ ਰੂਰੇ।
ਫਿਰ ਪੜੋ।
ਕਰੀ ਪ੍ਰਿਅੰਕ ਸਥਾਪਨ ਰੂਰੇ।
ਘਰ ਵਿੱਚ ਆ ਕੇ ਉਹ ਜਿਹੜਾ ਪਲੰਘ ਸੀ ਨਾ ਜਿਹਦੇ 'ਤੇ ਸਤਿਗੁਰੂ ਤੇਗ ਬਹਾਦਰ ਜੀ ਆਪ ਬੈਠੇ ਸੀ, ਉਸ ਪਲੰਘ 'ਤੇ ਨੇ ਸਥਾਪਿਤ ਕਰਤੀ ਉਹ ਤਸਵੀਰ।
ਮਨੋ ਆ ਬੈਠੇ ਗੁਰ ਪੂਰੇ।
ਇਹ ਭਾਵਨਾ ਰੱਖੀ ਕਿ ਮਨ ਨੂੰ ਸਤਿਗੁਰੂ ਜੀ ਇੱਥੇ ਬਰਾਜੇ ਹੋਏ ਨੇ।
ਜਬ ਜਬ ਦਰਸ਼ਨ ਕੋ ਦਰਸਾਈ।
ਜਦੋਂ ਜਦੋਂ ਭਾਵਨਾ ਜਾਗਦੀ ਸੀ ਦਰਸ਼ਨ ਕਰਦੀ ਸੀ।
ਲਗੀ ਪਲਕ ਪੁਨ ਖੁਲਤ ਦਿਖਾਈ।
ਇੰਜ ਪ੍ਰਤੀਤ ਹੁੰਦਾ ਸੀ ਮਾਈ ਨੂੰ ਕਿ ਕਦੇ ਨੇਤਰ ਬੰਦ ਹਨ ਕਦੇ ਖੁੱਲੇ ਹੁੰਦੇ ਹਨ।
ਸੀਤਲ ਹਿਰਦਾ ਕਰਿਓ ਸੁਖ ਪਾਇਓ।
ਔਰ ਹਿਰਦਾ ਸੀਤਲ ਕੀਤਾ ਮਾਈ ਨੇ, ਬੜਾ ਸੁਖ ਪ੍ਰਾਪਤ ਕੀਤਾ।
ਨਿਤ ਪ੍ਰਤ ਪੂਜਿਤ ਹੀ ਹੁਲਸਾਇਓ।
ਇਸ ਤਰ੍ਹਾਂ ਰੋਜ਼ ਇਸ਼ਨਾਨ ਕਰਕੇ ਨਿਤਨੇਮ ਕਰਦੀ ਸੀ ਔਰ ਤਸਵੀਰ ਦਾ ਸਤਿਕਾਰ ਕਰਕੇ ਦਰਸ਼ਨ ਕਰਦੀ ਸੀ।
ਸ੍ਰੀ ਸਤਿਗੁਰ ਸਭ ਤੇ ਹੋਏ ਵਿਦਾ।
ਇਉਂ ਸਤਿਗੁਰੂ ਤੇਗ ਬਹਾਦਰ ਜੀ ਢਾਕੇ ਸ਼ਹਿਰ ਤੋਂ ਵਿਦਾ ਹੋਏ।
ਚਲੇ ਸਮੀਪ ਮਹੀਪੈ ਤਦਾ।
ਤਦੋਂ ਰਾਜੇ ਦੇ ਪਾਸ ਗਏ ਸਤਿਗੁਰੂ ਮਹਾਰਾਜ ਰਾਮ ਸਿੰਘ ਦੇ।
ਸੰਗਤ ਬ੍ਰਿੰਦ ਮਸੰਦ ਆਨੰਦੇ।
ਸਮੂਹ ਸੰਗਤਾਂ ਤੇ ਮਸੰਦ ਸਿੱਖ ਸਾਰੇ ਖੁਸ਼ ਪ੍ਰਸੰਨ ਸਨ।
ਕੇਤਕ ਦੂਰ ਸੰਗ ਗਏ ਪਾਗ ਬੰਦੇ। ਗਏ
ਔਰ ਕੁਝ ਦੂਰੀ ਤੱਕ ਵਿਦਾ ਕਰਨ ਲਈ ਢਾਕੇ ਦੇ ਪ੍ਰੇਮੀ ਗਏ ਤੇ ਫਿਰ ਨਮਸਕਾਰਾਂ ਕੀਤੀਆਂ ਚਰਨਾਂ ਤੇ
ਸਭ ਕੋ ਦਿਓ ਹਟਾਏ ਪਿਛਾਰੀ
ਫਿਰ ਸਤਿਗੁਰਾਂ ਨੇ ਕਹਿ ਕੇ ਸਾਰਿਆਂ ਨੂੰ ਪਿੱਛੇ ਮੋੜਿਆ
ਚੱਲੇ ਗੁਰੂ ਸਿਵਕਾ ਸਵਾਰੀ
ਔਰ ਖਾਸੇ ਉੱਪਰ ਪਾਲਕੀ ਚ ਸਵਾਰ ਹੋ ਕੇ ਸਤਿਗੁਰੂ ਅੱਗੇ ਚੱਲੇ
ਰਾਜਾ ਸੁਣ ਆਗੇ ਚੱਲ ਆਵਾ
ਔਰ ਰਾਜਾ ਸਤਿਗੁਰਾਂ ਦਾ ਗਮਨ ਸੁਣ ਕੇ ਛੇਤੀ ਚੱਲ ਕੇ ਆਇਆ
ਦੇਖਤ ਪਾਦ ਪਰ ਸੀਸ ਝੁਕਾਵਾ
ਔਰ ਆ ਕੇ ਸਤਿਗੁਰੂ ਦੇ ਚਰਨਾਂ ਤੇ ਉਹਨੇ ਸਿਰ ਝੁਕਾਇਆ ਮੱਥਾ ਟੇਕਿਆ
ਲਿਆਏ ਸਿਵਰ ਮਹਿ ਗੁਰੂ ਉਤਾਰੇ
ਔਰ ਲਿਆ ਕੇ ਜਿੱਥੇ ਉਹਦਾ ਡੇਰਾ ਸੀ ਨਾ ਰਾਜਾ ਰਾਮ ਸਿੰਘ ਬੈਠਾ ਆਇਆ ਨਗਰ ਦੇ ਬਾਹਰ ਬਾਹਰ ਉੱਥੇ ਸਤਿਗੁਰਾਂ ਦਾ ਉਤਾਰਾ ਕਰਾਇਆ
ਕਵ ਸੰਤੋਖ ਸਿੰਘ ਹੋਏ ਬਲਿਹਾਰੇ
ਭਾਈ ਸੰਤੋਖ ਸਿੰਘ ਕਹਿੰਦਾ ਇਹ ਕਵੀ ਦਾਸ ਬਲਿਹਾਰ ਜਾਂਦਾ ਸਤਿਗੁਰੂ ਤੇਗ ਬਹਾਦਰ ਜੀ ਤੋਂ
ਹੋਰਾ ਭਾਈ ਪ੍ਰਭਾਤ ਨਰਿੰਦ ਯੁੱਤ
ਔਰ ਸਵੇਰ ਹੋਈ ਤੇ ਰਾਜੇ ਦੇ ਸਮੇਤ
ਸਤਿਗੁਰ ਹੋਏ ਅਸਵਾਰ
ਨੌਵੇਂ ਪਾਤਸ਼ਾਹ ਸਤਿਗੁਰੂ ਅੱਗੇ ਚੱਲਣ ਲਈ ਸਵਾਰ ਹੋਏ
ਧੁੰਦ ਬਾਜੈ ਬਹੁਤ ਹੀ
ਅਨੇਕਾਂ ਨਗਾਰੇ ਖੜਕ ਰਹੇ ਹਨ
ਲਸ਼ਕਰ ਕਈ ਹਜ਼ਾਰ
ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਹੈ ਰਾਜੇ ਦੀ
ਚੌਪਈ ਮਾਨ ਸਿੰਘ ਨਿਪਰ ਜਹ ਜਤ ਹੋਇਓ
ਜਿੱਥੇ ਰਾਜਾ ਮਾਨ ਸਿੰਘ ਮਰਿਆ ਸੀ ਇਹਦਾ ਦਾਦਾ ਰਾਜੇ ਰਾਮ ਸਿੰਘ ਦਾ
ਰੰਗਾ ਮਾਟੀ ਨਗਰ ਸੋਜੋਇਓ
ਔਰ ਰੰਗਾ ਮਾਟੀ ਨਾਂ ਦਾ ਨਗਰ ਸੀ ਜੋ ਵੇਖਿਆ
ਬ੍ਰਹਮਪੁੱਤਰ ਨਦ ਨਿੱਗ ਬਹੰਤਾ
ਜਿਹੜਾ ਬ੍ਰਹਮਪੁੱਤਰ ਦਰਿਆ ਹੈ ਉਸ ਨਗਰ ਦੇ ਨੇੜੇ ਹੀ ਵਗਦਾ ਸੀ
ਚੌਰਾ ਚਾਰੋਂ ਕੋਸ ਚਲੰਤਾ
ਚਾਰ ਕੋਹ ਚੌੜਾ ਦਰਿਆ ਸੀ ਛੇ ਮੀਲ ਤੱਕ ਚੌੜਾਈ ਸੀ ਉਸਦੀ
ਜਿਸ ਕੈ ਤੱਟ ਉੱਚੇ ਅਸਥਾਨ
ਉਸਦੇ ਕਿਨਾਰੇ ਤੇ ਉੱਚਾ ਸਥਾਨ ਸੀ ਟਿਕਾਣਾ ਸੀ
ਡੇਰਾ ਕਿਸ ਕਿਰਪਾ ਨਿਧਾਨ
ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਉੱਥੇ ਡੇਰਾ ਲਾ ਲਿਆ
ਵੱਡ ਉਤੰਗ ਦਮਦਮਾ ਬਣਾਇਆ
ਔਰ ਬਹੁਤਾ ਉੱਚਾ ਦਮਦਮਾ ਭਾਵ ਥੜਾ ਚਬੂਤਰਾ ਬਣਾਇਆ
ਕਰਨ ਲੱਗੇ ਮਾਨਵ ਸਮੁਦਾਇਆ
ਉਹ ਸੇਵਕ ਜਿਹੜੇ ਸੀ ਆਦਮੀ ਉਹ ਬਣਾਉਣ ਲੱਗ ਪਏ
ਉੱਪਰ ਤੇ ਕਰਕੇ ਇਕਸਾਰ
ਉੱਪਰੋਂ ਪੱਧਰਾ ਕਰਕੇ ਜ਼ਮੀਨ ਨੂੰ
ਸੁੰਦਰ ਕਰਿਓ ਮਹਾ ਵਿਸਥਾਰ
ਔਰ ਚੰਗੀ ਤਰ੍ਹਾਂ ਚੜਾ ਵਾਲਾ ਉਸ ਟਿਕਾਣਾ ਬਣਾਤਾ ਦਮਦਮਾ
ਰੁਚਿਰ ਬੰਗਲਾ ਤਹਿ ਬਣਵਾਏ
ਉੱਪਰ ਮਕਾਨ ਬਣਾਇਆ ਬੰਗਲਾ
ਸਤਿਗੁਰੂ ਬੀਜ ਬਰਾਜੇ ਜਾਏ
ਉਸ ਬੰਗਲੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹੋਏ
ਦ੍ਰਿਸ਼ਟੀ ਦੂਰ ਲੱਗ ਦੂਰ ਹੈ ਜਹਾਂ
ਔਰ ਦੂਰ ਤੱਕ ਦ੍ਰਿਸ਼ਟੀ ਜਾਂਦੀ ਹੈ ਹਜ਼ੂਰ ਦੀ ਨਜ਼ਰ ਪਵਿੱਤਰ
ਜਲ ਕੀ ਸੈਲ ਬੈਠ ਬੇ ਤਹਾਂ
ਉੱਥੇ ਬੈਠਣ ਕਰਕੇ ਸਾਰੇ ਜਲ ਦੀ ਸੈਲ ਹੋ ਜਾਏ ਭਾਵ ਦਿਸੇ ਸਾਰਾ ਦਰਿਆ
ਦੂਰ ਦੂਰ ਲੱਗ ਤੀਰ ਤਿਸੀ ਕਵੇ
ਔਰ ਦੂਰ ਦੂਰ ਤੱਕ ਕਿਨਾਰੇ ਸੀ ਦਰਿਆ ਬ੍ਰਹਮਪੁੱਤਰ ਦੇ
ਲਸ਼ਕਰ ਡੇਰਾ ਕੀਨਸ ਨੀਕੇ
ਇਸ ਤਰ੍ਹਾਂ ਦਰਿਆ ਦੇ ਕਿਨਾਰੇ ਕਿਨਾਰੇ ਤੇ ਸਾਰੀ ਫੌਜ ਨੇ ਡੇਰਾ ਲਾ ਲਿਆ ਇੱਕ ਪਾਸੇ
ਲੱਗੀ ਤੁਰੰਗਨ ਲੈਨ ਬਡੇਰੀ
ਔਰ ਘੋੜਿਆਂ ਦੀ ਲਾਈਨ ਕਤਾਰਾਂ ਲੱਗੀਆਂ ਹੋਈਆਂ ਸੀ ਦੂਰ ਤੱਕ
ਰਿੰਦ ਮਤੰਗ ਖਰੇ ਪਗ ਬੇਰੀ
ਔਰ ਜਿਹੜੇ ਹਾਥੀ ਸੀ ਸਮੂਹ ਖਲੋਤੇ ਸਨ ਸੰਗਲ ਪਾਏ ਹੋਏ ਪੈਰਾਂ ਨੂੰ
ਜਹਾਂ ਕਹਾਂ ਤੰਬੂ ਲਗਵਾਏ
ਕਿਧਰ ਕਿਧਰ ਤੰਬੂ ਲੱਗ ਗਏ
ਖਰੇ ਸੇਤ ਦੇਖੇ ਸਮਦਾਏ
ਔਰ ਇਸ ਪ੍ਰਕਾਰ ਸਾਰੇ ਵੇਖ ਰਹੇ ਸੀ ਚਿੱਟੇ ਤੰਬੂਆਂ ਨੂੰ
ਤੋਪਨ ਕੀ ਪੰਗਤ ਕਰ ਖਰੀ
ਇੱਕ ਪਾਸੇ ਤੋਪਾਂ ਲਾਈਨ ਬਣਾ ਕੇ ਖੜੀਆਂ ਕੀਤੀਆਂ ਹਨ
ਪਰਲੇ ਪਾਰ ਕੂਲ ਮੁਖ ਕਰੀ
ਔਰ ਪਰਲੇ ਪਾਸੇ ਜਿਹੜਾ ਕਿਨਾਰਾ ਸੀ ਉਧਰ ਨੂੰ ਮੂੰਹ ਸਨ ਤੋਪਾਂ ਦੇ
ਤਪਕ ਜਮੂਰੇ ਗਨ ਚਲਵਾਏ
ਔਰ ਛੋਟੀਆਂ ਤੋਪਾਂ ਰਹਿ ਕੇ ਜਮੂਰੇ ਚਲਾਏ ਛਲਖ ਦਿੱਤੀ
ਪਾਰ ਤੀਰ ਪਰ ਸ਼ਬਦ ਬਜਾ ਪੁਚਾਏ
ਔਰ ਪਾਰਲੇ ਕਿਨਾਰੇ ਇਹਨਾਂ ਦੀ ਆਵਾਜ਼ ਪਹੁੰਚੀ
ਨਿਜ ਨਿਜ ਮਿਸਲ ਸਿਵਰ ਸਭ ਕਰੇ
ਆਪੋ ਆਪਣੇ ਜਿਹੜੇ ਜਥੇ ਸੀ ਉਹਨਾਂ ਨੇ ਡੇਰੇ ਲਾਏ ਹੋਏ ਸੀ
ਠੌਰ ਠੌਰ ਤੋਪਨ ਮੁਖ ਜਰੇ
ਥਾਵਾਂ ਥਾਵਾਂ ਤੇ ਤੋਪਾਂ ਦੇ ਮੂੰਹ ਜੜੇ ਹੋਏ ਇੱਕ ਦੂਜੇ ਦੇ ਨੇੜੇ ਸਨ ਜੁੜੇ ਹੋਏ
ਦੇਸ ਕਾਮਰੂ ਕੋ ਮਹਿਪਾਲਾ
ਉਧਰ ਕਾਮਰੂ ਦੇਸ਼ ਜਿਹੜਾ ਸੀ ਉੱਥੋਂ ਦਾ ਰਾਜਾ
ਪੱਠੀ ਸੈਨ ਨਦ ਤੀਰ ਬਿਸਾਲਾ
ਔਰ ਉਹਨੇ ਵੀ ਆਪਣੀ ਫੌਜ ਭੇਜ ਦਿੱਤੀ ਨਦੀ ਦੇ ਕਿਨਾਰੇ ਦਰਿਆ ਦੇ
ਨਦ ਕੇ ਦੋਨੋਂ ਤੱਟ ਭੱਟ ਛਾਏ
ਦਰਿਆ ਬ੍ਰਹਮਪੁੱਤਰ ਦੇ ਦੋਵਾਂ ਕਿਨਾਰਿਆਂ ਤੇ ਦੋਹੀ ਪਾਸੀ ਸੂਰਮੇ ਛਾਏ ਹੋਏ ਹਨ
ਵਜੇ ਦਮਾਮੇ ਪਰੇ ਸੁਣਾਏ
ਔਰ ਦਮਾਮੇ ਨਗਾਰੇ ਖੜਕਦੇ ਸੁਣਾਈ ਦਿੰਦੇ ਹਨ
ਤੋਪਨ ਕੀ ਛਲਖੈ ਚਲਵਾਵਤ
ਔਰ ਤੋਪਾਂ ਦੀਆਂ ਛਲਖਾਂ ਇੱਕੋ ਵਾਰੀ ਜਿਹਨੂੰ ਬ੍ਰਸ਼ਟ ਕਹਿੰਦੇ ਆਪਾਂ ਇੰਝ ਚਲਾਈਆਂ ਜਾਂਦੀਆਂ
ਆਪ ਆਪਣੇ ਓਜ ਦਿਖਾਵਤ
ਆਪੋ ਆਪਣਾ ਬਲ ਵਿਖਾਉਂਦੇ ਹਨ ਦੋਵੇਂ ਤਰ੍ਹਾਂ
ਆਪਣੇ ਮੰਤਰੀ ਸਕਲ ਬੁਲਾਏ
ਆਪਣੇ ਮੰਤਰੀ ਸਾਰੇ ਸਾਰੇ ਸਦਲੇ ਰਾਜੇ ਨੇ
ਮੰਤਰ ਕਰਤ ਭਾਰ ਬਿਟਾ ਚੜ ਆਏ
ਔਰ ਇਸ ਤਰ੍ਹਾਂ ਸਾਰਿਆਂ ਨਾਲ ਸਲਾਹ ਕਰਨ ਲੱਗਾ ਵੀ ਦੂਜੇ ਪਾਸੇ ਦੁਸ਼ਮਣ ਚੜ ਕੇ ਆ ਗਏ ਹਨ
ਮਾਨ ਸਿੰਘ ਜੈਸੀ ਇਨਸਾਥ
ਔਰ ਜਿਵੇਂ ਮਾਨ ਸਿੰਘ ਦੇ ਨਾਲ ਅਸੀਂ ਕੀਤੀ ਸੀ ਮੰਤਰਾਂ ਦੇ ਬਾਲਣ ਮਾਰਦਾ ਸੀ
ਕਰੋ ਅਭੇ ਹੱਥ ਦੇਹੋ ਨਰਨਾਥ
ਔਰ ਹੁਣ ਵੀ ਉਸੇ ਤਰ੍ਹਾਂ ਕਰੀਏ ਇਹਨਾਂ ਸਾਰੀ ਫੌਜ ਦਾ ਰਾਜਾ ਮਾਰ ਮੁਕਾਈਏ
ਜਿਤਨੇ ਮੁੱਖ ਚਮੁੰਕੇ ਮਾਹੀ
ਜਿੰਨੀ ਫੌਜ ਦੇ ਮੁਖੀ ਹਨ ਸਰਦਾਰ ਜਰਨੈਲ
ਪ੍ਰਾਣ ਸਮੇਤ ਤਜੋ ਇਨ ਨਾਹੀ
ਔਰ ਇਹਨਾਂ ਨੂੰ ਜਿਉਂਦੇ ਨੀ ਰਹਿਣ ਦੇਣਾ ਮਾਰ ਦਿਓ
ਐਸੀ ਕਰੋ ਨਾ ਹੱਟ ਪੁਨ ਆਵਹਿ
ਐਸੀ ਲੜਾਈ ਲੜੋ ਐਸੇ ਮੰਤਰਾਂ ਦਾ ਬਲ ਵਰਤੋ ਕਿ ਦੁਬਾਰਾ ਕਦੇ ਕੋਈ ਵਾਪਸ ਮੁੜ ਕੇ ਨਾ ਆਵੇ ਚੜ ਕੇ
ਆਪਣੇ ਦੇਸ਼ ਰਹਿਣ ਡਰ ਪਾਵਹਿ
ਆਪਣੇ ਦੇਸ਼ ਲਾ ਕੇ ਜੈਪੁਰ ਚ ਰਹਿਣ ਡਰਦੇ ਹੋਏ
ਤੁਸ਼ਕਰ ਕੋ ਲਸ਼ਕਰ ਭਾਰੋ ਤੁਰਕੇਸਰ ਕੋ ਲਸ਼ਕਰ ਭਾਰੋ
ਜਿਹੜਾ ਤੁਰਕ ਬਾਦਸ਼ਾਹ ਔਰੰਗਜ਼ੇਬ ਆ ਉਹਦੀ ਬੜੀ ਗਿਣਤੀ ਚ ਫੌਜ ਹੈ
ਮੰਤਰ ਜੰਤਰ ਕਰ ਸਰਬ ਸੰਘਾਰੋ
ਔਰ ਮੰਤਰਾਂ ਜੰਤਰਾਂ ਦੇ ਬਲ ਨਾਲ ਹੀ ਮਾਰ ਦਿਓ ਸਾਰੀ ਫੌਜ ਜਿਹੜੀ ਨਾਲ ਆਈ ਹੋਈ ਹੈ
ਮਾਨ ਸਿੰਘ ਜਬ ਕੋ ਇਤ ਮਾਰਿਓ
ਜਦੋਂ ਮਾਨ ਸਿੰਘ ਰਾਜਾ ਜੈਪੁਰੀਆ ਇੱਥੇ ਮਰਿਆ ਸੀ
ਨਹਿ ਕਿਨੂੰ ਆਵਣ ਮਨ ਧਾਰਿਓ
ਉਦੋਂ ਤੋਂ ਲੈ ਕੇ ਅਕਬਰ ਬਾਦਸ਼ਾਹ ਦੇ ਵੇਲੇ ਤੋਂ ਕਿਸੇ ਨੇ ਇੱਧਰ ਨੂੰ ਆਉਣ ਲਈ ਮਨ ਨਹੀਂ ਧਾਰਨ ਕੀਤਾ ਭਾਵ ਮੰਤਰ ਨੇ ਕੀਤਾ ਸਲਾਹ ਨਹੀਂ ਕੀਤੀ ਆਉਣ ਦੀ
ਇਹ ਚੜ ਕੋ ਹਮ ਤੇ ਅਨਜਾਨ
ਇਹ ਕੌਣ ਮੂਰਖ ਹੈ ਜਿਹੜਾ ਸਾਡੇ ਬਾਰੇ ਜਾਣਦਾ ਨਹੀਂ ਅਨਜਾਨ
ਚੜ ਆਇਓ ਲੈ ਜੰਮੂ ਮਹਾਨ
ਇਹ ਬਹੁਤੀ ਫੌਜ ਲੈ ਕੇ ਚੜ ਕੇ ਆ ਗਿਆ ਇਹਨੂੰ ਆਪਣੀ ਮੌਤ ਚਾਹੀਦੀ ਹੁਣ ਜਾਪ ਦੀ ਜ਼ਿੰਦਗੀ
ਨਹਿ ਪ੍ਰਭਾਵ ਹਮਰੇ ਕੋ ਜਾਨਾ
ਸਾਡੇ ਤੇਜ ਪ੍ਰਤਾਪ ਪ੍ਰਭਾਵ ਨੂੰ ਨਹੀਂ ਜਾਣਿਆ ਇਸਨੇ
ਕਾ ਮੁਖਿਆ ਕੋ ਵੱਡ ਮਰਦਾਨਾ
ਔਰ
ਕਾਮੁਖਿਆ ਕੋ ਵੱਡ ਬਰਦਾਨਾ
ਔਰ ਕਮੱਖਿਆ ਦੇਵੀ ਨੇ ਜਿਹੜਾ ਸਾਨੂੰ ਵਰ ਦਿੱਤਾ ਹੋਇਆ
ਕੋ ਜੀਤੇ ਹਮ ਕੋ ਬਰਿਆਈ
ਔਰ ਕੌਣ ਹੈ ਜਿਹੜਾ ਇੰਨੇ ਬਲ ਵਾਲਾ ਸਾਨੂੰ ਜਿੱਤ ਸਕਦਾ
ਪੜ੍ਹੇ ਮੰਤਰ ਦੇ ਛੰਤਰ ਖਪਾਈ
ਅਸੀਂ ਮੰਤਰ ਪੜ੍ਹ ਪੜ੍ਹ ਕੇ ਆਪਣੇ ਦੁਸ਼ਮਣਾਂ ਨੂੰ ਖਪਾ ਦਈਏ
ਇਮ ਕਹਿ ਰਚੇ ਉਪਾਏ ਬਸਾਲਾ
ਇੰਜ ਕਹਿੰਦੇ ਹੋਇਆ ਬੜੇ ਰਚੇ ਉਹਨਾਂ ਨੇ ਉਪਾ ਯਤਨ
ਹਰ ਦ੍ਰਿੜ ਕਰੀ ਚਮੂ ਤਤਕਾਲਾ
ਆਪਣੀ ਫੌਜ ਵੀ ਤਿਆਰ ਬੁਰ ਤਿਆਰ ਦ੍ਰਿੜਤਾ ਸਹਿਤ ਕੀਤੀ
ਦੋਹਰਾ ਇਤ ਲਸ਼ਕਰ ਪਾਤਸ਼ਾਹ ਹੋ ਕੇ
ਇੱਧਰ ਜਿਹੜਾ ਬਾਦਸ਼ਾਹ ਸੀ ਔਰੰਗਜ਼ੇਬ ਉਹਦੀ ਫੌਜ ਵੀ ਨਾਲ ਸੀ ਰਾਜੇ ਦੇ ਕੁਛ ਆਈ ਹੋਈ
ਆਏ ਪਰੇ ਸਮਦਾਏ
ਸਾਰੇ ਆ ਕੇ ਬੈਠੇ ਹੋਏ ਸਨ
ਥਲ ਨੀਵੋ ਜਿਹੇ ਕੂਲ ਪਰ
ਜਿੱਥੇ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਨੀਵਾਂ ਥਾਂ ਸੀ
ਡੇਰੇ ਦੀਏ ਲਗਾਏ
ਉੱਥੇ ਉਹਨਾਂ ਤੰਬੂ ਲਾਏ ਹੋਏ ਸੀ ਡੇਰੇ ਲਾਏ ਹੋਏ ਸਨ
ਚੋ ਪਈ ਇੱਕ ਦੋਏ ਦਿਨ ਜਬ ਬੀਤ ਗਏ ਹੈ
ਇੱਕ ਦੋ ਦਿਨ ਜਦੋਂ ਗੁਜ਼ਰ ਗਏ ਬਤੀਤ ਹੋਏ
ਮਹਾਮੰਤਰ ਕੋ ਕਰਤ ਭਏ ਹੈ
ਉਹ ਉਧਰ ਆਪਣੇ ਮੰਤਰ ਵਰਤਣ ਲੱਗੇ ਪੜ੍ਹਨ ਲੱਗੇ
ਆਜ ਰਾਤ ਕੋ ਨਦ ਉਲਟਾਵੋ
ਕਹਿਣ ਲੱਗੇ ਅੱਜ ਰਾਤ ਰਾਤ ਮੰਤਰ ਪੜ੍ਹ ਪੜ੍ਹ ਕੇ ਦਰਿਆ ਉਲਟਾ ਦਿਓ ਭਾਵ ਪਾਣੀ ਦਾ ਬਹਾਓ ਉਧਰ ਨੂੰ ਕਰ ਦਿੱਤਾ ਜਾਏ ਮੰਤਰਾਂ ਦੇ ਬਲ ਨਾਲ
ਸਭ ਲਸ਼ਕਰ ਕੇ ਉੱਪਰ ਪਾਵੋ
ਲਸ਼ਕਰ ਜਿਹੜੀ ਫੌਜ ਆ ਉਹਦੇ ਉੱਪਰ ਚੜਾ ਦਿਓ ਪਾਣੀ
ਸਭ ਕੋ ਹੱਥ ਹੋਏ ਜਾਏ ਸੁਖਾਰੇ
ਸਾਰੇ ਛੇਤੀ ਸੌਖੇ ਢੰਗ ਨਾਲ ਹੀ ਮਰ ਜਾਣਗੇ ਬਿਨਾਂ ਲੜਨ ਤੋਂ ਹੀ
ਮਰੇ ਡੂਬ ਕਰ ਨੀਰ ਮਜਾਰੇ
ਇਸ ਤਰ੍ਹਾਂ ਪਾਣੀ ਚ ਡੁੱਬ ਕੇ ਹੀ ਮਰ ਜਾਣਗੇ
ਬਹੁ ਮਰ ਜਾਹੇ ਰਹੇ ਕੁਛ ਥੋੜੇ
ਬਹੁਤੇ ਮਰ ਜਾਣਗੇ ਜਿਹੜੇ ਥੋੜੇ ਬਹੁਤ ਰਹਿ ਜਾਣਗੇ
ਡਰ ਉਰ ਧਰ ਭੱਗ ਹੈ ਘਰ ਓਰੇ
ਔਰ ਡਰ ਹਿਰਦਿਆਂ ਚ ਧਾਰ ਕੇ ਆਪਣੇ ਘਰਾਂ ਨੂੰ ਪਰਤ ਜਾਣਗੇ ਦੌੜ ਜਾਣਗੇ
ਇਹ ਮਸਲਤ ਜਬ ਦਿਨ ਮਹਿਕੀ ਨਸ
ਜਦੋਂ ਇਸ ਤਰ੍ਹਾਂ ਦਿਨ ਦੇ ਵੇਲੇ ਇਹਨਾਂ ਸਲਾਹ ਕਰ ਲਈ
ਗੁਰ ਅੰਤਰ ਜਾਮੀ ਸਭ ਚੀਨਸ
ਇੱਧਰ ਅੰਤਰ ਜਾਮੀ ਸਤਿਗੁਰੂ ਰਾਜੇ ਦੇ ਸਹਾਇਕ ਹਨ ਸਭ ਜਾਣ ਗਏ
ਬਿਰਾਚਨ ਇਨ ਹੋਏ ਮਰਨਾ
ਫਿਰ ਪੜੋ
ਕਰਿਓ ਬਿਰਾਚਨ ਇਨ ਹੋਏ ਮਰਨਾ
ਔਰ ਵਿਚਾਰਿਆ ਹਜ਼ੂਰ ਨੇ ਕਿ ਜੇ ਇੰਜ ਉਹਨਾਂ ਮੰਤਰਾਂ ਦਾ ਬਲ ਵਰਤ ਲਿਆ ਤੇ ਪਾਣੀ ਚੜ ਕੇ ਆਇਆ ਤਾਂ ਮਰ ਜਾਣਗੇ ਇਹ
ਰਾਮ ਸਿੰਘ ਆਇਓ ਮਮ ਸ਼ਰਨਾ
ਇਹ ਰਾਮ ਸਿੰਘ ਰਾਜਾ ਸਾਡੀ ਸ਼ਰਨ ਆਇਆ ਹੋਇਆ
ਬਹਿ ਗਏ ਕੀ ਹਮ ਕੋ ਲਾਜ
ਬਾਂਹ ਫੜੀ ਦੀ ਲੱਜਾ ਹੈ ਸਾਨੂੰ
ਅਮਰੇ ਜ਼ੋਰ ਕਰਿਓ ਚਹਿ ਕਾਜ
ਔਰ ਸਾਡੇ ਜ਼ੋਰ ਕਰਕੇ ਬਲ ਕਰਕੇ ਹੀ ਇਹ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਸਾਡੀ ਸਹਾਇਤਾ ਨਾਲ ਇੱਕ ਮੈਂ ਅਰਜ਼ ਕਰਦਿਆਂ ਸਾਧ ਸੰਗਤ ਜੀ ਜਿਹੜੇ ਹੋਰ ਮੰਤਰ ਹਨ ਉਹਨਾਂ ਵਿੱਚ ਬਲ ਤਾਂ ਹੁੰਦਾ ਭਈ ਉਹ ਆਮ ਕਮਜ਼ੋਰ ਮਨ ਵਾਲੇ ਵਿਅਕਤੀਆਂ 'ਤੇ ਆਪਣਾ ਪ੍ਰਭਾਵ ਪਾ ਜਾਂਦੇ ਆ ਲੋਕ ਉਹਨਾਂ ਮੰਤਰਾਂ ਦੇ ਬਲ ਨਾਲ ਇਹ ਸਮਝਣ ਵਾਸਤੇ ਮੈਂ ਇੱਕ ਘਟਨਾ ਇੰਗਲੈਂਡ ਦੀ ਹੈ UK ਦੀ ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ ਦੀ ਗੱਲ ਹੈ ਬਰਮਿੰਘਮ ਸ਼ਹਿਰ ਵਿੱਚ ਇੱਕ ਸਿੰਘ ਰਹਿੰਦਾ ਸੀ ਮੈਨੂੰ ਨਾਮ ਤਾਂ ਉਹਦਾ ਵਿਸਰ ਗਿਆ ਪਟਵਾਰੀ ਉਹਨੂੰ ਕਹਿੰਦੇ ਸੀ ਇੰਡੀਆ 'ਚ ਪਟਵਾਰੀ ਰਿਹਾ ਸੀ ਉਹ ਅਤੇ ਉਹ 40 ਸਾਲ ਤੋਂ ਅੰਮ੍ਰਿਤਧਾਰੀ ਸੀਗਾ ਅਤੇ ਬੜਾ ਨਿਤਨੇਮੀ ਪ੍ਰੇਮੀ ਅਤੇ ਬੜਾ ਸਬਰ ਸੰਤੋਖ ਵਾਲਾ ਅਤੇ ਨਿਤਨੇਮ ਤੋਂ ਲੈਦਾ ਮੂਲ ਮੰਤਰ ਦਾ ਪਾਠ ਉਹ ਕਰਦਾ ਰਹਿੰਦਾ ਸੀ ਉੱਥੇ ਇੱਕ ਪਾਕਿਸਤਾਨ ਤੋਂ ਪੀਰ ਆਇਆ ਅਤੇ ਉਹ ਆਪਣੇ ਮੰਤਰਾਂ ਦਾ ਬਲ ਵਿਖਾਉਂਦਾ ਸੀ ਅਤੇ ਭੋਲੇ ਭਾਲੇ ਕਈ ਸਿੱਖ ਵੀ ਉਹਦੇ ਕੋਲ ਜਾਣ ਲੱਗ ਪਏ। ਉਸ ਪਟਵਾਰੀ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਵੀ ਆਹ ਤੈਨੂੰ ਹੱਥਾਂ 'ਤੇ ਸਰੋਂ ਜਮਾ ਕੇ ਵਿਖਾਉਂਦੇ ਆ, ਉਹ ਬੜਾ ਬਲ ਵਾਲਾ, ਬੜੀ ਸ਼ਕਤੀ ਆ ਉਸ ਪੀਰ ਦੇ ਕੋਲ। ਉਹ ਕਹੇ ਮੈਨੂੰ ਮਤਲਬ ਨਹੀਂ ਕੋਈ, ਮੈਂ ਉਹਦੇ ਕੋਲੋਂ ਕੀ ਲੈਣਾ, ਜਾਵੇ ਨਾ। ਅਤੇ ਆਖਰ ਉਹ ਸਮਝਾ ਬੁਝਾ ਕੇ ਲੈ ਕੇ, ਵੇਖ ਤਾਂ ਤੂੰ ਕਿਸੇ ਗੱਲ ਨੂੰ ਮੰਨਦਾ ਹੀ ਨਹੀਂ, ਅੱਜ ਚੱਲ ਤਾਂ ਸਹੀ ਸਾਡੇ ਨਾਲ, ਵੇਖ। ਉਹ ਸਿੰਘ ਦੱਸਦਾ ਸੀ ਕਿ ਜਦੋਂ ਮੈਂ ਗਿਆ ਅਤੇ ਲੋਕ ਜੋੜੇ ਲਾ ਕੇ ਸਾਰੇ, ਇਹ ਸਿੱਖ ਵੀ, ਸਿੱਖੀ ਸਰੂਪ ਵਾਲੇ ਵੀ ਉਹਨੂੰ ਮੱਥੇ ਟੇਕ ਰਹੇ ਸੀ ਅਤੇ ਕਲਮੇ ਵਾਲਾ ਮਾਸ ਵੀ ਖਵਾ ਰਿਹਾ ਸੀ, ਖਾਈ ਜਾਂਦੇ ਸੀ। ਮੈਂ ਵਿਚਾਰਿਆ ਵੀ ਨਾ ਮੈਂ ਮੱਥਾ ਟੇਕਣਾ, ਨਾ ਮੈਂ ਇਹ ਪੁੱਠਾ ਮਾਸ ਖਾਣਾ, ਅਤੇ ਮੈਂ ਕਾਹਨੂੰ ਇੱਥੇ ਆ ਗਿਆ, ਅਜੇ ਮੈਂ ਖੜ੍ਹਾ ਹੀ ਸੀ। ਅਤੇ ਉਹਨੇ ਵੀ ਅੰਦਾਜ਼ਾ ਲਾ ਲਿਆ ਕਿ ਇਹ ਬੰਦਾ ਮੱਥਾ ਨਹੀਂ ਟੇਕੇਗਾ, ਤਾਂ ਉਹ ਮੰਤਰ ਪੜ੍ਹਨ ਲੱਗਾ ਗੁਪਤ, ਅਤੇ ਮੇਰੇ ਦਿਲ ਨੂੰ ਕਾਹਲੀ ਜੀ ਪੈਣ ਲੱਗੀ ਅਤੇ ਕੁਦਰਤੀ ਮੂਲ ਮੰਤਰ ਦਾ ਪਾਠ ਸ਼ੁਰੂ ਹੋ ਗਿਆ ਮੇਰੇ ਹਿਰਦੇ 'ਚ ਹੀ। ਅਤੇ ਕੀ ਹੋਇਆ, ਕੁਝ ਸਮੇਂ ਬਾਅਦ ਹੀ ਉਹ ਬੰਦਾ ਜਿਹੜਾ ਪੀਰ ਸੀ ਪਲੰਘ ਤੋਂ ਥੱਲੇ ਡਿੱਗਾ, ਅਤੇ ਜਿਵੇਂ ਧਰਤੀ 'ਚ ਆਪ ਸਿਰ ਘਸੋੜੀ ਦਾ ਇੰਜ ਘਸੋਰੀ ਜਾ, ਅਤੇ ਉਹਦੇ ਕੱਪੜੇ ਕੁੱਪੜੇ ਸਭ ਲਿਬੜ ਗਏ, ਬਹੁਤ ਬੁਰਾ ਹਾਲ ਹੋਇਆ। ਅਤੇ ਕਹਿੰਦਾ ਮੈਂ ਉੱਥੋਂ ਵਾਪਸ ਪਰਤ ਆਇਆ, ਕਾਫੀ ਸਮੇਂ ਬਾਅਦ ਉਹਨੂੰ ਹੋਸ਼ ਵਰਤੀ ਅਤੇ ਉਸਨੇ ਕਿਹਾ ਜਿਹੜਾ ਬੰਦਾ ਇੱਥੇ ਜੋੜਿਆਂ 'ਚ ਖੜ੍ਹਾ ਸੀ ਉਹਨੂੰ ਲਿਆਓ, ਲੱਭ ਕੇ ਮੈਂ ਮਿਲਣਾ ਚਾਹੁੰਦਾ। ਤਾਂ ਬੜੀ ਮੁਸ਼ਕਲ ਨਾਲ ਉਹ ਸਿੰਘ ਨੂੰ ਦੁਬਾਰਾ ਲੈ ਕੇ ਗਏ, ਜਾਂਦਾ ਨਹੀਂ ਸੀ, ਦੁਬਾਰਾ ਲੈ ਗਏ। ਫਿਰ ਉਹਨੇ ਥਾਲ ਦੇ ਵਿੱਚ ਸੋਨੇ ਦੇ ਬਿਸਕੁਟ ਪਾਏ ਹੋਏ, ਕਾਫੀ ਪਾਉਂਡ ਰੱਖੇ ਹੋਏ ਵਿੱਚ ਜਿੰਨੇ ਉਹਦੇ ਕੋਲ ਸੀ। ਕਹਿਣ ਲੱਗਾ ਵੀ ਤੂੰ ਦੱਸ ਮੰਤਰ ਕਿਹੜਾ ਪੜ੍ਹਦਾ, ਤੇਰੇ ਕੋਲ ਕਿਹਾ ਮੰਤਰ ਹੈ। ਉਹ ਸਿੱਖ ਨੇ ਕਿਹਾ ਵੀ ਮੇਰੇ ਕੋਲ ਤਾਂ ਗੁਰੂ ਬਾਬਾ ਨਾਨਕ ਸਿੰਘ ਦੀ ਕਲਾਮ ਹੈ, ਬਾਣੀ ਹੈ, ਮੂਲ ਮੰਤਰ ਦਾ ਪਾਠ ਮੈਂ ਕਰਦਾ ਰਹਿੰਦਾ। ਤਾਂ ਉਸਨੇ ਫਿਰ ਨਮਸਕਾਰ ਕੀਤੀ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਲਾਮ ਤੋਂ ਵੱਡਾ ਕਲਾਮ ਨਹੀਂ ਹੈ ਕੋਈ, ਇਸ ਪ੍ਰਕਾਰ ਲੋੜ ਕਮਾਈ ਦੀ ਹੈ, ਸਾਡੇ ਪੱਲੇ ਕੁਛ ਨਹੀਂ। ਇੱਕ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਵੇਲੇ ਦੀ ਘਟਨਾ, ਜਿਹੜਾ ਅਚਲ ਸਾਹਿਬ ਅਸਥਾਨ ਹੈ ਬਟਾਲੇ ਦੇ ਕੋਲ, ਉੱਥੇ ਉਦੋਂ ਕੱਚਾ ਪਿਆ ਹੁੰਦਾ ਸੀ ਅਤੇ ਜਿਹੜੀ ਮਹਿਤਾ ਬਟਾਲਾ ਰੋਡ 'ਤੇ ਸੜਕ ਹੈ ਉੱਥੇ ਸੰਤ ਉਤਰੇ ਅਤੇ ਪੈਦਲ ਜਾ ਰਹੇ ਸੀ। ਉੱਥੇ ਕਿਸ ਤਰ੍ਹਾਂ ਦਾ ਮੁਸਲਮਾਨ ਫਕੀਰ ਸੀ, ਉਹ ਮੰਤਰਾਂ ਯੰਤਰਾਂ ਵਾਲਾ ਸੀ, ਅਤੇ ਉਹਦਾ ਕੰਮ ਸਿਰਫ ਇੰਨਾ ਹੀ ਸੀ ਕਿ ਉਹ ਹਰ ਇੱਕ ਆਉਂਦੇ ਜਾਂਦੇ 'ਤੇ ਨਜ਼ਰ ਪਾਉਂਦਾ ਸੀ, ਮੰਤਰ ਪੜ੍ਹਦਾ ਹੋਇਆ, ਅਤੇ ਸਾਰੇ ਮੱਥੇ ਟੇਕ ਕੇ ਲੰਘਦੇ ਸੀ। ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਨਾਲ ਦੇ ਸਿੰਘ ਬਾਣੀ ਪੜ੍ਹਦੇ ਜਾ ਰਹੇ ਸੀ, ਕਿਸੇ ਨੇ ਵੀ ਉਹਦੇ ਵੱਲ ਵੇਖਿਆ ਹੀ ਨਹੀਂ, ਨਮਸਕਾਰ ਨਹੀਂ ਕੀਤੀ। ਫਿਰ ਭੱਜ ਕੇ ਅੱਗੋਂ ਦੀ ਆਇਆ ਤਾਂ ਉਹ ਹੱਥ ਜੋੜ ਕੇ ਕਹਿਣ ਲੱਗਾ, ਜੀ ਕੀ ਹੈ ਤੁਹਾਡੇ ਪਾਸ, ਵੀ ਮੈਂ ਕੋਈ ਲੰਘਣ ਨਹੀਂ ਦਿੰਦਾ ਬੰਦਾ, ਸਾਰੇ ਮੈਨੂੰ ਮੱਥਾ ਟੇਕ ਕੇ ਲੰਘਦੇ, ਪਰ ਤੁਸੀਂ, ਤੁਹਾਡੇ 'ਤੇ ਮੇਰੇ ਮੰਤਰ ਦਾ ਕੋਈ ਅਸਰ ਨਹੀਂ ਹੋਇਆ। ਉੱਥੇ ਵੀ ਸੰਤਾਂ ਇਹੋ ਗੱਲ ਕਹੀ ਵੀ ਗੁਰੂ ਨਾਨਕ ਸਾਹਿਬ ਦੇ ਮੰਤਰ ਤੋਂ ਵੱਡਾ ਮੰਤਰ ਕੋਈ ਨਹੀਂ ਹੈ ਦੁਨੀਆ 'ਤੇ, ਅਤੇ ਕਿਹੜੇ ਕੰਮਾਂ 'ਚ ਲੱਗਾ ਹੋਇਆ ਪੁੱਠੇ ਪਾਸੇ ਮੱਥੇ ਟਿਕਾਉਣ 'ਚ, ਇੱਥੋਂ ਕੀ ਖੱਟੇਗਾ, ਵਾਹਿਗੁਰੂ ਦਾ ਨਾਮ ਜਪਿਆ ਕਰ। ਇਸੇ ਤਰ੍ਹਾਂ ਸੰਤ ਗੁਰਭਜਨ ਸਿੰਘ ਖਾਲਸਾ ਜੀ ਦੇ ਵੇਲੇ ਇੱਕ ਥੰਮਣ ਸਿੰਘ ਨਾਂ ਦਾ ਸਿੰਘ ਸੀ, ਅਤੇ ਉਹਨੂੰ ਵੀ ਇਸ ਤਰ੍ਹਾਂ ਇੱਕ ਝੁਕਾਉਣਾ ਚਾਹਿਆ ਇੱਕ ਬਨਾਉਟੀ ਸਾਧ ਨੇ ਮੰਤਰ ਦੇ ਬਲ ਨਾਲ, ਅਤੇ ਫਿਰ ਉਹਨੂੰ ਆਪ ਨੂੰ ਹੀ ਬਹੁਤ ਜ਼ਿਆਦਾ ਕਸ਼ਟ ਪਹੁੰਚਿਆ। ਫਿਰ ਚਰਨ ਫੜ ਲਏ ਉਹਨੇ ਸਿੰਘ ਦੇ ਅਤੇ ਮੁਆਫੀਆਂ ਮੰਗੀਆਂ। ਇਸ ਪ੍ਰਕਾਰ ਦੀਆਂ ਕਈ ਘਟਨਾਵਾਂ ਹਨ। ਇਉਂ ਮੰਤਰਾਂ ਛੰਤਰਾਂ 'ਚ ਇਹ ਪ੍ਰਸਿੱਧ ਆ ਗੱਲ ਕਿ ਉੱਥੇ ਕਾਮਰੂ ਦੇਸ਼ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਜਦੋਂ ਗਏ ਅਤੇ ਉਦੋਂ ਭਾਈ ਮਰਦਾਨੇ ਦੇ ਗਲ 'ਚ ਧਾਗਾ ਪਾ ਕੇ ਇੱਕ ਜਨਾਨੀ ਨੇ ਮੇਢਾ ਬਣਾ ਦਿੱਤਾ ਸੀ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਜਿਹੜੀ ਨੂਰਦੀਨ ਨਾਂ ਦੀ, ਨੂਰਾਂ ਨਾਂ ਦੀ ਸੀ ਜਨਾਨੀ, ਉਹਦਾ ਨਿਸਤਾਰਾ ਕੀਤਾ ਸੀ ਸੱਚੇ ਪਾਤਸ਼ਾਹ ਨੇ, ਅਤੇ ਭਾਈ ਮਰਦਾਨਾ ਨੇ ਵੀ ਉਹਨੂੰ ਵੀ ਠੀਕ ਠਾਕ ਕੀਤਾ ਸੀ। ਮੇਂਢੇ ਵਾਂਗ ਮਿਆਂ ਮਿਆਂ ਕਰਨ ਲੱਗ ਪਿਆ ਸੀ ਭਾਈ ਮਰਦਾਨਾ, ਆਖੇ ਨਹੀਂ ਸੀ ਲੱਗਾ ਸਤਿਗੁਰਾਂ ਦੇ। ਅਤੇ ਇਸ ਪ੍ਰਕਾਰ ਦਾ ਇਤਿਹਾਸ ਗੁਰੂ ਨਾਨਕ ਪ੍ਰਕਾਸ਼ ਵਿੱਚ ਜਨਮ ਸਾਖੀ 'ਚ ਸਾਰੇ ਲਿਖਿਆ ਹੋਇਆ। ਇਉਂ ਮੰਤਰਾਂ ਦਾ ਬਲ ਤਾਂ ਉਹਨਾਂ ਕੋਲ ਸੀਗਾ, ਐਸਾ ਮਸ਼ਹੂਰ ਸੀ ਹਿੰਦੁਸਤਾਨ ਦੇ ਅੰਦਰ ਕਿ ਉਹਨਾਂ ਕੋਲ ਬੜੇ ਤਰ੍ਹਾਂ ਦੇ ਇਲਮ ਹਨ ਅਤੇ ਉਹ ਐਸਾ ਕਰਦੇ ਹਨ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਜਾਮੇ 'ਚ ਗੁਰੂ ਨਾਨਕ ਸਾਹਿਬ ਉੱਥੇ ਗਏ ਹੋਏ ਨੇ, ਹਜ਼ੂਰ ਸਹਾਈ ਹਨ ਰਾਜੇ ਦੇ, ਇਸ ਕਰਕੇ ਕੌਣ ਇਹਨੂੰ ਮਾਰ ਸਕਦਾ ਸੀ। ਹਾਂਜੀ,
ਜੇ ਨਾ ਕਰੇ ਇਸ ਛਿਨ ਰਖਵਾਰੀ,
ਹਜ਼ੂਰ ਨੇ ਵਿਚਾਰਿਆ ਜੇ ਹੁਣ ਰਾਜੇ ਰਾਮ ਸਿੰਘ ਦੀ ਰਖਵਾਲੀ ਅਸੀਂ ਨਾ ਕੀਤੀ,
ਨਹਿ ਉਬਰੇ ਮਿੱਤਰ ਹੋਏ ਕੈ ਹਾਰੀ,
ਔਰ ਇਹ ਬਚ ਨਹੀਂ ਸਕੇਗਾ, ਜਾਂ ਮਰ ਜਾਏਗਾ ਜਾਂ ਹਾਰ ਜਾਏਗਾ।
ਸਿੱਖਨ ਬਤਸਲ ਬਿਰਧ ਸੰਭਾਰਾ,
ਔਰ ਸਿੱਖਾਂ ਨਾਲ ਪਿਆਰ ਕਰਨ ਵਾਲਾ ਆਪਣਾ ਬਿਰਧ ਸੁਭਾਅ ਸੰਭਾਲਿਆ ਹਜ਼ੂਰ ਨੇ,
ਨਿਕਟ ਆਪਣੋ ਦਾਸ ਹਕਾਰਾ,
ਔਰ ਸੱਚੇ ਪਾਤਸ਼ਾਹ ਨੇ ਆਪਣਾ ਸੇਵਕ ਕੋਲ ਸੱਦਿਆ,
ਕਹਿਓ ਕਿ ਰਾਮ ਸਿੰਘ ਪਹਿ ਜਾਵਹੋ।
ਹਜ਼ੂਰ ਨੇ ਸੇਵਕ ਨੂੰ ਕਿਹਾ, ਜਾ ਭਾਈ ਸਿੱਖਾ ਰਾਮ ਸਿੰਘ ਦੇ ਕੋਲ,
ਅਮਰੇ ਭਾਖੇ ਬਾਗ ਸੁਣਾਵਹੋ,
ਸਾਡੇ ਕਹੇ ਹੋਏ ਬਚਨ ਦੱਸਿਆ ਰਾਜੇ ਨੂੰ,
ਨੀਚੇ ਥਲ ਡੇਰਾ ਉਠਵਾਵਹੋ,
ਰਾਜੇ ਨੂੰ ਕਹਿ ਦਿਓ ਕਿ ਨੀਵੀਂ ਜਗ੍ਹਾ ਤੇ ਜਿਹੜੀ ਫੌਜ ਬਿਠਾਈ ਹੋਈ ਹੈ ਸਾਰੀ ਇੱਥੋਂ ਉਠਾ ਲਵੇ,
ਇਹ ਹੇਰ ਉੱਚੇ ਥਲ ਪਾਵਹੋ,
ਔਰ ਆਪਣਾ ਟਿਕਾਣਾ ਉੱਚੀ ਜਗ੍ਹਾ ਤੇ ਬਣਾ ਲਿਆ ਜਾਏ,
ਜਿਸ ਜਾਮ ਇੱਕ ਅਬ ਹੈ ਕਰ ਰਹੇ ਹੋ,
ਔਰ ਇੱਕ ਪੈਰ ਦਿਨ ਅਜੇ ਬਾਕੀ ਰਹਿੰਦਾ ਹੈ,
ਪੂਰਨ ਕਰੋ ਹਮਾਰੋ ਕਹਿਓ,
ਸਾਡਾ ਕਿਹਾ ਬਚਨ ਇਸ ਤੇ ਫੁੱਲ ਚੜਾਓ, ਛੇਤੀ ਕਰੋ ਮੰਨੋ,
ਨਿਮਰ ਸਥਾਨ ਨਾ ਡੇਰੇ ਕਰੀਏ,
ਔਰ ਨੀਵੀਂ ਜਗ੍ਹਾ ਤੇ ਡੇਰਾ ਨਹੀਂ ਲਾ ਕੇ ਰੱਖਣਾ, ਰਾਜੇ ਨੂੰ ਕਹਿ ਦਿਓ,
ਸੁਧ ਕਰ ਸਗਰੀ ਜਮੂ ਉਠ ਰਵੀ, ਇਹ
ਸਾਰੀ ਫੌਜ ਨੂੰ ਖਬਰ ਦੇ ਦਿਓ ਤੇ ਉਠਾ ਦਿਓ,
ਜੇ ਕਰ ਨਿਸ ਮੈਂ ਬਸੇ ਨਾ ਤਹਾਂ ਹੀ,
ਜੇ ਰਾਤ ਦੇ ਸਮੇਂ ਇੱਥੇ ਵਸਦੇ ਰਹੇ,
ਅਸ ਨਾ ਹੋਏ ਡੁੱਬ ਹੋਏ ਜਲ ਮਾਹੀ,
ਐਸਾ ਨਾ ਹੋ ਜਾਏ ਕਿ ਸਾਰੇ ਪਾਣੀ ਚੜ੍ਹ ਕੇ ਆਵੇ ਤਾਂ ਡੁੱਬ ਜਾਣ। ਹਜ਼ੂਰ ਨੇ ਇਹ ਨਹੀਂ ਦੱਸਿਆ ਕਿ ਉਹ ਮੰਤਰਾਂ ਦੇ ਬਲ ਨਾਲ ਇੰਝ ਕਰਨਗੇ, ਇਹਨਾਂ ਕੀ ਵਚਨ ਦੱਸਿਆ ਵੀ ਪਾਣੀ ਚੜ੍ਹ ਸਕਦਾ, ਤੁਸੀਂ ਡੁੱਬ ਸਕਦੇ ਹੋ।
ਸੁਣਿਓ ਰਾਮ ਸਿੰਘ ਪਹਿ ਗਇਓ,
ਸੁਣ ਕੇ ਸਿੱਖ ਰਾਮ ਸਿੰਘ ਰਾਜੇ ਕੋਲ ਗਿਆ,
ਗੁਰ ਕੋ ਬਾਗ ਸਗਲ ਕਹਿ ਗਇਓ,
ਸਤਿਗੁਰਾਂ ਦੇ ਮੁਖਾਰਬਿੰਦ ਤੋਂ ਕਹੇ ਵਚਨ ਸਾਰੇ ਦੱਸ ਦਿੱਤੇ,
ਬਿਸਮਿਓ ਸੁਣ ਨਰ ਬਹੁਤ ਪਠਾਏ,
ਔਰ ਇਸ ਤਰ੍ਹਾਂ ਹੈਰਾਨ ਹੋਇਆ ਸੁਣ ਕੇ ਤੇ ਕੁਝ ਆਦਮੀ ਭੇਜੇ ਫੌਜ ਵੱਲ,
ਸਭ ਉਮਰਾਵਨ ਕੋ ਸਮਝਾਏ,
ਸਾਰੇ ਆਪਣੇ ਵਜ਼ੀਰਾਂ ਨੂੰ ਸਮਝਾ ਦਿੱਤਾ,
ਗੁਰ ਕੋ ਬਾਗ ਉਠਾਵੋ ਡੇਰੇ,
ਤੇ ਸਤਿਗੁਰਾਂ ਦਾ ਬਚਨ ਹੋਇਆ ਸਾਰੇ ਆਪਣੇ ਡੇਰੇ ਚੱਕ ਲਓ,
ਜਾਏ ਕਰੋ ਉੱਚੇ ਥਲ ਹੇਰੇ,
ਉੱਚੀ ਜਗ੍ਹਾ ਵੇਖ ਕੇ ਤੰਬੂ ਲਾ ਦਿਓ,
ਨਹੀਂ ਤਾਂ ਐਸੀ ਹੋਏ ਨਾ ਜਾਏ,
ਨਹੀਂ ਤਾਂ ਫਿਰ ਐਸੀ ਗੱਲ ਨਾ ਵਾਪਰ ਜਾਏ,
ਜਲ ਨਦ ਕੋ ਥਲ ਦੇ ਬਹਾਏ,
ਤੇ ਪਾਣੀ ਬ੍ਰਹਮਪੁੱਤਰ ਦਰਿਆ ਦਾ ਚੜ੍ਹ ਕੇ ਆਵੇ ਤੇ ਸਾਰੇ ਦਲ ਨੂੰ ਫੌਜ ਨੂੰ ਰੋੜ ਕੇ ਲੈ ਜਾਏ,
ਹਿੰਦੁਨ ਸੁਣ ਕੇ ਸਰਦਾ ਤਹਾਰੀ,
ਜਿਹੜੇ ਰਾਜਪੂਤ ਸੀ ਹਿੰਦੂ ਸੀ ਉਹਨਾਂ ਦਾ ਸਤਿਗੁਰਾਂ ਦਾ ਬਚਨ ਸੁਣ ਕੇ ਸ਼ਰਧਾ ਰੱਖੀ,
ਤਤ ਛਿਨ ਉੱਚੀ ਠੋਰ ਨਿਹਾਰੀ,
ਤੇ ਝਟ ਪਾਟੀ ਉੱਚੀ ਜਗ੍ਹਾ ਵੇਖੀ ਜਦੋਂ ਉਹਨਾਂ ਨੇ,
ਪੂਰਨ ਸਿਵਰ ਕਰਿਓ ਤਬ ਜਾਈ,
ਝਟ ਉੱਥੇ ਉੱਚੀ ਜਗ੍ਹਾ ਤੇ ਡੇਰੇ ਲਾ ਲਏ,
ਅਲਪ ਵੱਡੀ ਸਭ ਵਸਤ ਉਠਾਈ,
ਛੋਟੀਆਂ ਵੱਡੀਆਂ ਸਭ ਚੀਜ਼ਾਂ ਚੱਕ ਕੇ ਲੈ ਗਏ ਛੇਤੀ ਛੇਤੀ,
ਸੁਣਿਓ ਤੁਰਕ ਗਨਮੂਡ ਮਹਾਨੇ,
ਜਿਹੜੇ ਔਰੰਗਜ਼ੇਬ ਬਾਦਸ਼ਾਹ ਦਾ ਸ਼ਾਹੀ ਲਸ਼ਕਰ ਸੀ ਨਾ, ਉਹਦੀ ਮੁੱਖ ਫੌਜ ਉਹ ਆਈ ਇਸ ਨਾਲ ਮਦਦ ਲਈ, ਉਹਨਾਂ ਨੇ ਮੂੜ ਮੂਰਖਾਂ ਨੇ ਜਦੋਂ ਸੁਣਿਆ,
ਗੁਰ ਕੇ ਬਾਗ ਨਾ ਸਾਚੇ ਮਾਨੇ,
ਸਤਿਗੁਰਾਂ ਦੇ ਬਚਨਾਂ ਤੇ ਉਹਨਾਂ ਭਰੋਸਾ ਨਾ ਕੀਤਾ, ਸੱਚੇ ਨਾ ਮੰਨੇ,
ਕਹਾ ਕਾਚੀ ਹਿੰਦੂਨ ਮਤ ਹੈ,
ਕਹਿਣ ਲੱਗੇ ਨਾ ਹਿੰਦੂਆਂ ਦੀ ਕਿਹੋ ਜਿਹੀ ਕੱਚੀ ਮਤ,
ਕਹਿਕਤ ਸਭ ਜੈਸੇ ਇੱਕ ਕਹਿ,
ਜਿਵੇਂ ਇੱਕ ਕਹਿ ਦਿੰਦਾ ਸਾਰੇ ਬਹਿਕ ਜਾਂਦੇ ਆ, ਮਗਰ ਲੱਗ ਜਾਂਦੇ ਹਨ,
ਹੋਏ ਦਿਵਸ ਕੇ ਉਤਰੇ ਕਿਹਾ,
ਦੋ ਦਿਨ ਹੋ ਗਏ ਸਾਨੂੰ ਇੱਥੇ ਉਤਰਿਆ ਹੋਇਆ ਨੂੰ,
ਕਹੋ ਨੁਕਸਾਨ ਭਇਓ ਕਿਸ ਕਹਾ,
ਦੱਸੋ ਕਿਸ ਦਾ ਕੋਈ ਨੁਕਸਾਨ ਹੋਇਆ ਸਾਡਾ,
ਇੱਕ ਗੁਰ ਕੋ ਆਪਣੋ ਠਹਿਰਾਇਓ,
ਇਹਨਾਂ ਨੇ ਆਪਣਾ ਗੁਰੂ ਬਣਾਇਆ ਇਸ ਤੇਗ ਬਹਾਦਰ ਜੀ ਨੂੰ,
ਇਸਨੇ ਬਹੁ ਰਾਜਾ ਬਹਿਕਾਇਓ,
ਇਸ ਗੁਰੂ ਤੇਗ ਬਹਾਦਰ ਜੀ ਨੇ ਰਾਜੇ ਨੂੰ ਮਗਰ ਲਾਇਆ ਹੋਇਆ ਹੈ,
ਹਮ ਤੇ ਜਾਏ ਉਠਾਏ ਨਾ ਡੇਰਾ,
ਘੜੀ ਮੁੜੀ ਇੰਜ ਬਾਰ ਬਾਰ ਸਾਥੋਂ ਡੇਰੇ ਨਹੀਂ ਚੁੱਕੇ ਜਾਂਦੇ,
ਕਰਿਓ ਪ੍ਰਥਮ ਨੀਕੋ ਥਲ ਹੇਰਾ,
ਔਰ ਪਹਿਲਾਂ ਇਹ ਨੀਵਾਂ ਥਾਂ ਵੇਖ ਕੇ ਅਸੀਂ ਡੇਰਾ ਲਾਇਆ ਹੋਇਆ, ਇੱਥੇ ਰਵਾਂਗੇ,
ਇੱਥੇ ਆਦਿਕ ਬਹੁ ਬਾਕ ਸੁਣਾਵੈ,
ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਸ਼ਰਧਾ ਤੋਂ ਹੀਣਿਆਂ ਨੇ,
ਤਰਕਤ ਮੂਰਖ ਕਹਿ ਮੁਸਕਾਵੈ,
ਤੇ ਉਹ ਮੂਰਖ ਜਿਹੜੇ ਸੀ ਤਰਕਾਂ ਕਰਦੇ ਨਾਲ ਮੁਸਕਰਾਉਂਦੇ ਮਖੌਲ ਕਰਦੇ ਸੀ ਹੱਸਦੇ ਸਨ,
ਹਿੰਦੂ ਨਿਰਪਜੇ ਚਮੂ ਸਮਤ,
ਔਰ ਕਹਿਣ ਲੱਗਾ ਜਿਹੜਾ ਰਾਜਾ ਹਿੰਦੂ ਹੈ ਫੌਜ ਸਮੇਤ,
ਗੁਰਬਚ ਪਰ ਨਿਸ਼ਚੈ ਲਖ ਭੇਤ,
ਔਰ ਇਹਨੂੰ ਗੁਰੂ ਦੇ ਬਚਨਾਂ ਤੇ ਨਿਸ਼ਚਾ ਹੈ ਇੰਜ ਭੇਦ ਜਾਣ ਕੇ,
ਸਭਨ ਡੇਰੇ ਦੂਰ ਉਠਾਏ,
ਇੱਧਰ ਜਿਹੜੇ ਸਿੱਖ ਸੀ ਸਾਰੇ ਹਿੰਦੂ ਰਾਜਪੂਤ ਸੀ ਇਹਨਾਂ ਡੇਰੇ ਚੱਕ ਲਏ ਦੂਰ ਲੈ ਗਏ,
ਉੱਚੀ ਠੌਰ ਹੇਰ ਕਰ ਛਾਏ,
ਇਸ ਤਰ੍ਹਾਂ ਉੱਚੀ ਜਗ੍ਹਾ ਵੇਖ ਕੇ ਉੱਥੇ ਡੇਰੇ ਪਾ ਦਿੱਤੇ,
ਜਿਸ ਦਿਸ ਸਤਿਗੁਰ ਤਹਾਂ ਕਰੇ ਹੈ,
ਜਿੱਧਰ ਸਤਿਗੁਰੂ ਦਾ ਆਸਣ ਸੀ ਉਸ ਪਾਸੇ ਇਹਨਾਂ ਡੇਰਾ ਲਾ ਲਿਆ,
ਸੁਖ ਹਿੱਤ ਉਰ ਭਾਉ ਧਰੇ ਹੈ,
ਔਰ ਹਜ਼ੂਰ ਦੇ ਪ੍ਰਤੀ ਭਾਵਨਾ ਰੱਖਦੇ ਸੀ ਕਿ ਸਤਿਗੁਰੂ ਦੇ ਪ੍ਰਤੀ ਭਾਵਨਾ ਰੱਖਣ ਨਾਲ ਸੁੱਖ ਮਿਲਦਾ, ਐਸੀ ਭਾਵਨਾ ਸੀ,
ਸੂਰਜ ਅਸਤ ਭਇਓ ਅਧਕਾਰਾ,
ਜਦੋਂ ਸੂਰਜ ਡੁੱਬ ਗਿਆ ਤੇ ਅੰਧਕਾਰ ਹਨੇਰਾ ਛਾਇਆ,
ਤੁਰਕ ਨਿਸ਼ਾ ਮੋਹ ਬਿਨਾ ਸੰਭਾਰਾ,
ਔਰ ਜਿਹੜੇ ਤੁਰਕ ਸੀ ਇਹ ਰਾਤ ਦੇ ਸਮੇਂ ਆਪਣੀ ਹੋਸ਼ ਭੁਲਾ ਕੇ ਸੁੱਤੇ ਪਏ ਸਨ,
ਇਸ ਕਾਮਰੂ ਕੇ ਨਰ ਆਏ,
ਜਿਹੜੇ ਕਾਮਰੂ ਦੇਸ਼ ਦੇ ਇਲਾਕੇ ਦੇ ਆਦਮੀ ਸੀ,
ਮੰਤਰ ਸਾਧ ਕੇ ਸਭ ਵਿਦ ਲਿਆਏ,
ਉਹ ਮੰਤਰ ਦੀ ਸਾਧਨਾ ਕਰਕੇ ਲਿਆਏ,
ਕਰੇ ਉਚਾਰਨ ਕੋ ਜਿਸ ਕਾਲਾ,
ਜਦੋਂ ਦਰਿਆ ਦੇ ਕੰਢੇ ਆ ਕੇ ਉਹਨਾਂ ਮੰਤਰ ਉਚਾਰਿਆ,
ਢੋਲਕ ਢਮਰ ਵਜਾਏ ਵਿਸਾਲਾ,
ਬੜੇ ਢੋਲਕ ਡਮਰੂ ਵਜਾਉਂਦੇ ਸੀ,
ਬਲੀ ਦੇਈ ਦੇ ਅਟਕ ਪ੍ਰਵਾਹੂ।
ਔਰ ਇਸ ਤਰ੍ਹਾਂ ਉਹਨਾਂ ਨੇ ਬਲੀ ਦਿੱਤੀ ਤੇ ਦਰਿਆ ਦੇ ਕੰਢੇ ਤੇ
ਉੱਛਲ ਬਹਿਓ ਲਸ਼ਕਰ ਕੇ ਮਾਹੂ।
ਇਸ ਪ੍ਰਕਾਰ ਉੱਛਲ ਕੇ ਦਰਿਆ ਇੱਧਰ ਫੌਜ ਵੱਲ ਨੂੰ ਚੜ੍ਹਿਆ।
ਉਲਟਿਓ ਜਲ ਕੋ ਵੇਗ ਬਿਸਾਲਾ।
ਇਸ ਤਰ੍ਹਾਂ ਜਲ ਦਾ ਵੇਗ ਜਿਹੜਾ ਸੀ ਉਲਟ ਕੇ ਚੜ੍ਹ ਕੇ ਆਇਆ। ਤਾਂ ਆਪ ਜੀ ਨੂੰ ਪਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਟਕ ਦਰਿਆ ਪਾਰ ਕਰਨਾ ਸੀ ਚੜ੍ਹਿਆ ਹੋਇਆ ਸੀ, ਤਾਂ ਬਾਬਾ ਵੀਰ ਸਿੰਘ ਨਰੰਗਾਬਾਦੀਏ ਜਿਹੜੇ ਸੀ ਉਹਨਾਂ ਆਪਣਾ ਹਾਥੀ ਵਿੱਚ ਖੜਾ ਕਰਤਾ। ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ, ਕਹਿੰਦੇ ਲੰਘਾਓ ਫੌਜ। ਦਰਿਆ ਗਿੱਟੇ ਗਿੱਟੇ ਰਹਿ ਗਿਆ ਸੀ, ਇਸ ਤਰ੍ਹਾਂ ਰੋਕ ਵੀ ਦਿੱਤਾ ਸੀ ਵਾਹਿਗੁਰੂ ਦੇ ਨਾਮ ਦੇ ਬਲ ਨਾਲ।
ਬਹੇ ਤੁਰਕ ਜੁੱਧ ਅਯੁੱਧ ਜਾਲਾ, ਬਹੇ ਤੁਰਕ ਜੁੱਧ ਅਯੁੱਧ ਜਾਲਾ।
ਔਰ ਇਸ ਤਰ੍ਹਾਂ ਜਿਹੜੇ ਤੁਰਕ ਮੁਸਲਮਾਨ ਸੀ ਨਾ, ਜਿਹਨਾਂ ਵਜਨ ਨਹੀਂ ਸੀ ਮੰਨਿਆ, ਨੀਵੀਂ ਥਾਂ 'ਤੇ ਰਹੇ, ਉਹ ਆਪਣੇ ਹਥਿਆਰਾਂ ਸਮੇਤ ਸਾਰੀ ਫੌਜ ਰੁੜ ਗਈ ਸੀ।
ਕੇਤਕ ਤੁਰਤ ਮੂਡ ਮਰ ਗਏ।
ਇਸ ਤਰ੍ਹਾਂ ਝਟਪਟ ਹੀ ਕਈ ਮੂਰਖ ਮਰ ਗਏ।
ਉਹ ਤਰ ਕਰ ਉੱਚੇ ਥਲ ਥਏ।
ਕੋਈ ਕੋਈ ਵਿੱਚੋਂ ਬਚਿਆ ਜਿਹੜਾ ਤਰਨਾ ਜਾਣਦਾ ਸੀ, ਉੱਚੀ ਥਾਂ ਚਲਿਆ ਗਿਆ।
ਰਣ ਸਮੱਗਰੀ ਅਧਿਕ ਬਹਾਈ।
ਜਿਹੜੀ ਜੰਗ ਕਰਨ ਵਾਲੀ ਸਮੱਗਰੀ ਸ਼ਸਤਰ ਸੀ ਬਹੁਤੀ ਰੁੜ ਗਈ।
ਰੌਰਾ ਪਇਓ ਬੋਲ ਸਮਦਾਈ।
ਔਰ ਰੌਲਾ ਮੱਚ ਗਿਆ, ਸਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ।
ਉਹ ਭਰਾਤਾ ਕੋ ਭਰਾਤਾ ਬੁਲਾਏ।
ਕੋਈ ਕਹਿ ਰਿਹਾ ਸੀ ਹੇ ਭਰਾ ਬਚਾਓ, ਹੇ ਭਰਾ ਬਚਾਓ।
ਉਹ ਕਿਤ ਥਰਿਓ ਬਹਿਓ ਕੋ ਜਾਵੇ।
ਕੋਈ ਕਿਤੇ ਰੁਕਿਆ ਹੋਇਆ ਸੀ ਡਰਦਾ, ਕੋਈ ਰੁੜਦਾ ਜਾ ਰਿਹਾ ਸੀ।
ਜੀਨ ਤੁਰੰਗਨ ਕੇ ਬਹਿ ਗਏ।
ਘੋੜਿਆਂ ਦੀਆਂ ਕਾਠੀਆਂ ਵੀ ਰੁੜ ਗਈਆਂ।
ਖੜਗ ਸਿਫਰ ਨਹਿ ਦੇਖਤ ਭਏ।
ਨਾ ਢਾਲਾਂ ਤਲਵਾਰਾਂ ਦਿਖਾਈ ਦਿੰਦੀਆਂ ਕਿਧਰੇ।
ਸ਼ਸਤਰ ਬਸਤਰ ਕਿਸਕੀ ਸੁਧ ਨਾਹੀ।
ਆਪਣੇ ਸ਼ਸਤਰਾਂ ਬਸਤਰਾਂ ਦੀ ਹੋਸ਼ ਨਾ ਰਹੀ ਸੰਭਾਲਣ ਦੀ।
ਕੋ ਬਚੇ ਬਹਿ ਕੋ ਮਾਹੀ।
ਕੋਈ ਕੋਈ ਵਿਰਲੇ ਵਿਰਲੇ ਬੱਚੇ ਬਹੁਤੇ ਰੁੜ ਗਏ।
ਹਾਹਾਕਾਰ ਸਬਨ ਮਹਿ ਭਇਓ।
ਸਾਰਿਆਂ ਵਿੱਚ ਹਾਹਾਕਾਰ ਮੱਚ ਗਈ।
ਮਹਾ ਤ੍ਰਾਸ ਦਲ ਕੋ ਉਪਜਿਓ।
ਇਸ ਤਰ੍ਹਾਂ ਜਿਹੜਾ ਦਲ ਸੀ ਸਾਰਾ ਆਇਆ ਹੋਇਆ ਨਾਲ, ਉਹਨਾਂ 'ਚ ਡਰ ਪੈਦਾ ਹੋਇਆ।
ਸੁਣ ਭੈ ਕਰ ਰਾਜਾ ਉੱਠ ਧਾਇਓ।
ਔਰ ਡਰ ਕੇ ਰਾਜਾ ਉੱਠ ਕੇ ਦੌੜਿਆ।
ਸ੍ਰੀ ਸਤਿਗੁਰ ਕੀ ਸ਼ਰਣੀ ਆਇਓ।
ਧੰਨ ਸਤਿਗੁਰੂ ਤੇਗ ਬਹਾਦਰ ਦੀ ਸ਼ਰਨ ਵਿੱਚ ਆ ਪਿਆ ਰਾਜਾ।
ਤਰਾਹੇ ਤਰਾਹ ਕਰਕੇ ਬਿਲਕੁਲ ਬਿਲਵਾਵੈ।
ਰੱਖਿਆ ਕਰੋ ਰੱਖਿਆ ਕਰੋ, ਇਸ ਤਰ੍ਹਾਂ ਵਿਰਲਾਪ ਕਰਨ ਲੱਗਾ।
ਰਾਖੋ ਪ੍ਰਭ ਦਲ ਜਲਹੇ ਬਹਾਵੇ।
ਸੱਚੇ ਪਾਤਸ਼ਾਹ ਉਹ ਤਾਂ ਪਾਣੀ ਵਿੱਚ ਹੀ ਮੇਰਾ ਦਲ ਬਹਾ ਰੋੜ ਦੇਣਗੇ, ਮੈਨੂੰ ਰੱਖਿਆ ਕਰੋ ਬਚਾਓ।
ਸ੍ਰੀ ਗੁਰ ਕਹਿਓ ਪ੍ਰਥਮ ਸੁਧ ਕਰੀ।
ਸਤਿਗੁਰਾਂ ਕਿਹਾ ਸੀ ਤਾਂ ਪਹਿਲਾਂ ਹੀ ਖਬਰ ਦੇ ਦਿੱਤੀ ਸੀ ਤੈਨੂੰ ਰਾਜਾ।
ਕਹਿਓ ਸੈਨਾ ਨੀਚੇ ਥਲ ਪਰੀ।
ਤੇ ਕਿਉਂ ਤੇਰੀ ਕੁਝ ਫੌਜ ਨਾਲ ਦੀ ਨੀਵੇਂ ਥਾਂ ਰਹਿ ਗਈ।
ਉੱਚੇ ਥਲ ਜਲ ਜਾਏ ਨਾ ਕੈਸੇ।
ਸਾਨੂੰ ਪਤਾ ਸੀ ਕਿ ਉੱਚੀ ਜਗ੍ਹਾ ਤੇ ਜਲ ਨਹੀਂ ਜਾਏਗਾ।
ਤਿੰਨ ਕੋ ਮੰਤਰ ਨਿਫਲ ਹੋਵੇ ਐਸੇ।
ਉਹਨਾਂ ਦੇ ਮੰਤਰਾਂ ਦਾ ਬਲ ਇਸ ਤਰ੍ਹਾਂ ਨਿਸਫਲ ਚਲਿਆ ਜਾਏਗਾ।
ਅਬ ਨਹਿ ਉਲਟੇ ਨਦ ਹਟ ਰਹਿ।
ਤੇ ਹੁਣ ਅਸੀਂ ਵਚਨ ਕਰਦੇ ਹਾਂ, ਹੁਣ ਦਰਿਆ ਦਾ ਪਾਣੀ ਇੱਧਰ ਨੂੰ ਉਲਟ ਕੇ ਨਹੀਂ ਆਵੇਗਾ।
ਬਹੇ ਸੋ ਬਹੇ ਅਬਹੇ ਨਹਿ ਬਹਿ।
ਜਿਹੜੇ ਰੁੜ ਗਏ ਸੋ ਰੁੜ ਗਏ, ਹੁਣ ਹੋਰ ਨਹੀਂ ਕੋਈ ਰੁੜੇਗਾ।
ਗੁਰਬਚ ਤੇ ਹਟ ਕੇ ਦਰਿਆਓ।
ਸਤਿਗੁਰਾਂ ਦੇ ਬਚਨ ਦੀ ਤਾਕਤ ਨਾਲ ਦਰਿਆ ਪਿੱਛੇ ਹਟ ਗਿਆ।
ਫਿਰੇ ਉਹ ਜਾਏ ਨਿਜ ਸਹਿਜ ਸੁਭਾਓ।
ਔਰ ਆਪਣੇ ਸਹਿਜ ਸੁਭਾਵਕ ਤਰੀਕੇ ਨਾਲ ਰੁਕ ਗਿਆ ਦਰਿਆ। ਕਦੇ ਜਾਓ ਪੌਂਟਾ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਵੱਸਦੇ ਸੀ, ਤਾਂ ਉਸ ਵੇਲੇ ਕਵੀ ਅੰਮ੍ਰਿਤ ਵੇਲੇ ਜਦੋਂ ਕਵਿਤਾ ਉਚਾਰਨੀ ਹੁੰਦੀ ਸੀ, ਉਹਨਾਂ ਦੇ ਚਿੱਤ ਨਹੀਂ ਸੀ ਜੁੜਦੇ, ਜਮਨਾ ਦਾ ਪ੍ਰਵਾਹ ਚੱਲਦਾ ਸੀ, ਰੌਲਾ ਬਹੁਤ ਪਾਉਂਦੀ ਸੀ, ਤਾਂ ਉਸ ਵੇਲੇ ਕਵੀਆਂ ਬੇਨਤੀ ਕੀਤੀ, ਮਹਾਰਾਜ ਇੱਥੇ ਤਾਂ ਰੌਲਾ ਦੁਗਲਾ ਬਹੁਤ ਆਏ ਜਮਨਾ ਦੇ ਪ੍ਰਵਾਹ ਦਾ। ਤਾਂ ਹਜ਼ੂਰ ਨੇ ਕਿਹਾ ਕਿ ਇੱਥੇ ਨੇੜੇ ਨੇੜੇ ਜਮਨਾ ਜਿਹੜੀ ਹੈ ਰੌਲਾ ਨਹੀਂ ਪਾਵੇਗੀ, ਅਤੇ ਤੁਸੀਂ ਜਾ ਕੇ ਹੁਣ ਵੀ ਵੇਖ ਸਕਦੇ ਹੋ, ਦੋ ਦੋ ਮੀਲ ਵਿੱਚ ਚਾਰ 'ਚ ਫਿਰੇ ਰੌਲਾ ਨਹੀਂ ਪਾਉਂਦੀ ਜਮਨਾ, ਉੱਥੋਂ ਸ਼ਾਂਤ ਰਹਿੰਦੀ ਹੈ, ਪਿੱਛੇ ਵੀ ਅਤੇ ਅੱਗੇ ਵੀ ਜਾ ਕੇ ਬਹੁਤ ਰੌਲਾ ਮੱਚਦਾ ਜਮਨਾ ਦਾ, ਉੱਥੇ ਨੇੜੇ ਪੌਂਡਾ ਸਾਹਿਬ ਦੇ ਬਿਲਕੁਲ ਸ਼ਾਂਤ ਹੋ ਕੇ ਵਗਦੀ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਵਿੱਚ ਸਤਿਆ ਹੈ।
ਨੀਟ ਨੀਟ ਹੋਈ ਪੁਨਸਾਰ।
ਮਸਾਂ ਮਸਾਂ ਸਵੇਰ ਚੜ੍ਹੀ ਜਦੋਂ
ਸਭ ਉਮਰਾਵ ਮਹਾਂ ਡਰ ਧਾਰ।
ਸਾਰੇ ਰਾਜੇ ਜਿਹੜੇ ਵਜ਼ੀਰ ਸੀ ਰਾਜੇ ਦੇ ਬਹੁਤ ਡਰੇ ਹੋਏ।
ਰਾਮ ਸਿੰਘ ਕੇ ਢਿੱਗ ਚੱਲ ਆਏ।
ਰਾਜਾ ਰਾਮ ਸਿੰਘ ਦੇ ਪਾਸ ਚੱਲ ਕੇ ਆਏ।
ਜਾਮਨ ਕੋ ਬਿਰਤਾਂਤ ਸੁਣਾਏ।
ਰਾਤ ਦਾ ਸਾਰਾ ਪ੍ਰਸੰਗ ਸੁਣਾਇਆ ਵਾਰਤਾ ਉਹਨਾਂ ਨੇ।
ਇਸ ਕਾਮਰੂ ਸਾਧ ਕੈਸੇ।
ਇਹ ਕਾਮਰੂ ਦੇਸ਼ ਹੈ ਜਿਹੜਾ, ਇਹਨੂੰ ਕਿਵੇਂ ਜਿੱਤਿਆ ਜਾ ਸਕਦਾ, ਅਧੀਨ ਕੀਤਾ ਜਾ ਸਕਦਾ।
ਮੰਤਰਨ ਸ਼ਕਤ ਧਰਤ ਜੇ ਐਸੇ।
ਜੇ ਇਸ ਤਰ੍ਹਾਂ ਮੰਤਰਾਂ ਦੀ ਸ਼ਕਤੀ ਇਹਨਾਂ ਦੇ ਪਾਸ ਹੈ ਤਾਂ
ਹਥਿਆਰਨ ਕੀ ਨਹੀਂ ਲੜਾਈ।
ਇੱਥੇ ਹੁਣ ਹਥਿਆਰਾਂ ਦੀ ਤਾਂ ਲੜਾਈ ਨਹੀਂ ਹੈ।
ਕਹਾਂ ਕਰੇ ਇਹ ਜੰਮੂ ਪਲਾਈ।
ਔਰ ਕੀ ਕਰਾਂਗੇ ਅਸੀਂ, ਇਹ ਸਾਡੀ ਫੌਜ ਦੌੜ ਜਾਏਗੀ।
ਨਿਰਪ ਲੈ ਕੇ ਉਮਰਾਵਣ ਸਾਥ।
ਔਰ ਰਾਜਾ ਜਿਹੜਾ ਸੀ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਫਿਰ
ਆਇਓ ਜਹੇ ਬੈਠੇ ਗੁਰਨਾਥ।
ਜਿੱਥੇ ਸਤਿਗੁਰੂ ਜੀ ਬਰਾਜੇ ਹੋਏ ਸੀ ਉੱਥੇ ਆਇਆ ਰਾਜਾ।
ਚਿੰਤਾ ਮਹਿਤ ਧੀਰ ਉਰ ਟਹਾਰੀ,
ਬਹੁਤ ਜ਼ਿਆਦਾ ਚਿੰਤਾ ਹਿਰਦੇ ਚ ਵਿਆਪੀ ਹੋਈ ਸੀ, ਹਿਰਦੇ ਚੋਂ ਧੀਰਜ ਨਾਸ ਹੋਈ ਹੋਈ ਸੀ।
ਕਹਾਂ ਅਬ ਕਰਹੇ ਸਲਾਹ ਵਿਚਾਰੀ,
ਔਰ ਕਹਿਣ ਲੱਗਾ ਵੀ ਹੁਣ ਕੀ ਕਰੀਏ ਅਸੀਂ।
ਕਰ ਬੰਧਨ ਸਭ ਹੀ ਢਿੱਗ ਬੈਸੇ,
ਨਮਸਕਾਰ ਕਰਕੇ ਸਤਿਗੁਰੂ ਦੇ ਚਰਨਾਂ ਚ ਸਾਰੇ ਬਹਿ ਗਏ।
ਨਿਸਾ ਬਿਰੰਤਤ ਭਇਓ ਪੈ ਜੈਸੇ,
ਔਰ ਰਾਤ ਦਾ ਬਿਰਤਾਂਤ ਜਿਵੇਂ ਸਾਰਿਆਂ ਨੂੰ ਡਰ ਪੈਦਾ ਕੀਤਾ, ਪਾਣੀ ਨੇ ਉਹ ਬੋਲਣ ਲੱਗੇ,
ਸ੍ਰੀ ਪ੍ਰਭ ਕਿਮ ਇਹ ਜੀਤੇ ਜਾਏ,
ਬੇਨਤੀ ਕੀਤੀ ਮਹਾਰਾਜ ਇਹ ਇਲਾਕਾ ਕਿਵੇਂ ਸਰ ਕੀਤਾ ਜਾ ਸਕਦਾ ਹੈ, ਕਾਮਰੂ ਦੇਸ਼
ਜਿਨ ਪਰ ਬਲ ਕੋ ਬਸ ਨਾ ਵਸਾਏ,
ਜਿਨ੍ਹਾਂ ਦੇ ਉੱਪਰ ਸਾਡੇ ਬਲ ਦਾ ਵਸ ਨਹੀਂ ਚੱਲ ਸਕਦਾ।
ਸੁਣ ਸ੍ਰੀ ਤੇਗ ਬਹਾਦਰ ਕਹਿਓ,
ਇਹਨਾਂ ਦੀ ਬੇਨਤੀ ਸੁਣ ਕੇ ਨੌਵੇਂ ਪਾਤਸ਼ਾਹ ਨੇ ਕਿਹਾ,
ਤੁਮਰੋ ਕਾਜ ਕਰਨ ਮੈਂ ਚਾਹਿਓ,
ਹਜ਼ੂਰ ਕਹਿੰਦੇ ਰਾਜਾ ਤੇਰਾ ਕੰਮ ਕਰਨ ਵਾਸਤੇ ਤਾਂ ਤੇਰੇ ਨਾਲ ਆਏ ਹਾਂ।
ਢਿੱਡ ਚਿੱਤ ਰੱਖੋ ਗਿਣਤੀ ਤਿਆਗਿਓ,
ਆਪਣੇ ਚਿੱਤ ਨੂੰ ਦ੍ਰਿੜਤਾ ਸਹਿਤ ਰੱਖੋ, ਸਭ ਗਿਣਤੀਆਂ ਚਿੰਤਾ ਛੱਡ ਦਿਓ,
ਮੋਹੇ ਬਚਨ ਪਰ ਮਨ ਅਨੁਰਾਗੇ ਹੋ,
ਸਾਡੇ ਬਚਨ ਦੇ ਨਾਲ ਪ੍ਰੇਮ ਕਰੋ, ਵਿਸ਼ਵਾਸ ਕਰੋ।
ਚਲੋ ਕਹੇ ਪਰ ਸੰਸਾ ਛੋਰ,
ਸਾਡੇ ਕਹਿਣੇ ਮੁਤਾਬਕ ਚੱਲ ਰਾਜਾ, ਸੰਸਾ ਛੱਡ ਦੇ, ਸਹਿਮ ਤਿਆਗ ਦੇ,
ਸਿੱਧ ਕਰੋ ਮੈਂ ਕਾਰਜ ਤੋਰ,
ਤੇਰਾ ਕਾਰਜ ਸਿੱਧ ਕਰਾਂਗੇ, ਸਫਲਾ ਕਰਾਂਗੇ, ਸਿਰੇ ਚਾੜਾਂਗੇ,
ਮੋਹੇ ਭਰੋਸੇ ਸਭ ਚਲੇ ਆਏ।
ਔਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਸਾਡੇ ਭਰੋਸੇ ਤੇ ਤੁਸੀਂ ਚੱਲ ਕੇ ਆਏ ਹੋ,
ਮੰਤਰ ਜੰਤਰ ਇਤ ਹੋਵੇ ਸਮਦਾਏ,
ਇੱਧਰ ਭਾਵੇਂ ਮੰਤਰ ਜੰਤਰ ਬਹੁਤ ਹਨ ਲੋਕਾਂ ਦੇ ਕੋਲ,
ਮਨੋ ਕਹਿਓ ਵਿਘਨ ਨਹਿ ਹੋਏ,
ਸਾਡਾ ਬਚਨ ਕਿਹਾ ਹੋਇਆ ਮਨੋ ਵਿਘਨ ਨਹੀਂ ਲੱਗੇਗਾ।
ਫਤਿਹ ਸੋ ਦੇਸ਼ ਕਾ ਦਾ ਕਾਮਰੂ ਜੋਏ,
ਔਰ ਜਿਹੜਾ ਕਾਮਰੂ ਦੇਸ਼ ਹੈ ਜ਼ਰੂਰ ਫਤਿਹ ਹੋਵੇਗਾ।
ਇਤਿਹਾਦਕ ਕਹਿ ਧੀਰਜ ਦੀਨ,
ਇਤਿਹਾਦਕ ਬਚਨ ਕਰਕੇ ਸਤਿਗੁਰਾਂ ਧੀਰਜ ਦਿੱਤੀ,
ਉਤਸ਼ਾਹੋ ਭੂਪ ਸੁਣ ਕੀਨ,
ਹਜ਼ੂਰ ਦੇ ਬਚਨ ਸੁਣ ਕੇ ਰਾਜੇ ਅੰਦਰ ਫਿਰ ਉਤਸ਼ਾਹ ਜਾਗ ਪਿਆ।
ਦੋਹਰਾ ਸੁਣ ਸਤਿਗੁਰ ਕੋ ਬਚਨ ਕੇ,
ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ
ਧਰੀ ਧੀਰ ਮਹਿਪਾਲ,
ਰਾਜੇ ਦੇ ਅੰਦਰ ਧੀਰਜ ਬੱਝ ਗਈ,
ਹੱਥ ਜੋੜ ਮਨ ਦੀਨ ਹੋਵੇ,
ਹੱਥ ਜੋੜ ਕੇ ਦੀਨ ਗਰੀਬ ਆਜਿਜ ਨਿਮਾਣਾ ਬਣ ਕੇ,
ਕੀਰਤ ਕਰਤ ਰਸਾਲ,
ਸਤਿਗੁਰੂ ਦੀ ਰਸਾਲ ਪ੍ਰੇਮ ਵਾਲੇ ਬਚਨਾਂ ਚ ਕੀਰਤੀ ਕਰਨ ਲੱਗਾ, ਮਹਿਮਾ ਕਰਨ ਲੱਗਾ।
ਜਾਓ ਪਈ ਹੇ ਪ੍ਰਭੂ ਅਸ ਕਾਰਜ ਨਹਿ ਕੋਈ,
ਹੇ ਸਤਿਗੁਰੂ ਮਹਾਰਾਜ ਐਸਾ ਦੁਨੀਆਂ ਦਾ ਕੋਈ ਕਾਰਜ ਨਹੀਂ ਹੈ ਨਾ ਤਿੰਨਾਂ ਲੋਕਾਂ ਦਾ,
ਰਾਵਰ ਸ਼ਰਨ ਪਰੇ ਨਹਿ ਕੋਈ,
ਜਿਹੜਾ ਆਪ ਜੀ ਦੀ ਸ਼ਰਨ ਪੈਣ ਦੇ ਬਾਵਜੂਦ ਵੀ ਨਾ ਹੋ ਸਕੇ, ਤੁਸੀਂ ਸਭ ਕੁਝ ਕਰ ਸਕਦੇ ਹੋ।
ਉਹ ਕਹੋ ਪ੍ਰਾਣ ਦਾਨ ਤੁਮ ਦੇਵ ਹੋ,
ਔਰ ਮਹਾਰਾਜ ਮੇਰੇ ਜੀਵਨ ਦਾ ਦਾਨ ਮੈਨੂੰ ਦਿਓ, ਮੇਰੇ ਪ੍ਰਾਣ ਬਚ ਜਾਣ,
ਇਸ ਕਾਮਰੂ ਸਰ ਕਰ ਲੈ ਹੋ,
ਤੇ ਮੈਂ ਜਿਉਂਦਾ ਜਿਉਂਦਾ ਇਸ ਕਾਮਰੂ ਦੇਸ਼ ਨੂੰ ਸਰ ਕਰ ਲਵਾਂ, ਜਿੱਤ ਲਵਾਂ,
ਨਾਹੇ ਤਾਂ ਮੇਰੋ ਹੋਤ ਮਿਨਾਸ,
ਨਹੀਂ ਤਾਂ ਮੇਰਾ ਨਾਸ ਹੋ ਜਾਏਗਾ,
ਨਹਿ ਮੈਂ ਜੀਵਨ ਕੀ ਕਰ ਆਸਾ,
ਤਾਂ ਮੇਰੇ ਜੀਵਨ ਦੀ ਆਸਾ ਨਹੀਂ ਰਹਿ ਜਾਵੇਗੀ।
ਸੁਣ ਬਹੁਤਨ ਤੇ ਸੋ ਜਸ ਮਹਾਨਾ,
ਬਹੁਤ ਲੋਕਾਂ ਤੋਂ ਆਪ ਜੀ ਦਾ ਸ੍ਰੇਸ਼ਟ ਜਸ ਮਹਿਮਾ ਮੈਂ ਸੁਣੀ ਹੋਈ ਹੈ,
ਸ਼ਰਨ ਪਰਿਓ ਤਜ ਕਰ ਮਨ ਮਾਨਾ,
ਇਸ ਕਰਕੇ ਮੈਂ ਮਨ ਦਾ ਮਾਣ ਛੱਡ ਕੇ ਤੁਹਾਡੀ ਸ਼ਰਨ ਚ ਪਿਆ ਹਾਂ।
ਜਿਸ ਦਿਨ ਤੇ ਪਾਛੈ ਵੱਡ ਛੋਟੇ,
ਔਰ ਜਿਸ ਦਿਨ ਤੋਂ ਵੱਡੇ ਛੋਟੇ,
ਮਾਨੇ ਗੁਰਬਜ ਕਬੂ ਨਾ ਹੋਟੇ,
ਔਰ ਸੱਚੇ ਪਾਤਸ਼ਾਹ ਤੁਹਾਡੇ ਬਚਨ ਅਸੀਂ ਮੰਨਦੇ ਹਾਂ, ਕਦੇ ਵੀ ਰੋਕਦੇ ਨਹੀਂ, ਭਾਵ ਬਚਨਾਂ ਦੇ ਪ੍ਰਤੀਬੰਧ ਨਹੀਂ ਬਣਦੇ,
ਦੋਨੋਂ ਬੋਲਣ ਪਰ ਦੁਆ ਡੇਰੇ,
ਇਸ ਪ੍ਰਕਾਰ ਦੋਵਾਂ ਕਿਨਾਰਿਆਂ ਤੇ ਦੋਵਾਂ ਫੌਜਾਂ ਦੇ ਡੇਰੇ ਲੱਗੇ ਹੋਏ ਆ,
ਪਰੇ ਰਹਿ ਪੁਨ ਕਾਲ ਵਢੇਰੇ,
ਇਸ ਪ੍ਰਕਾਰ ਕਈਆਂ ਦਿਨਾਂ ਤੋਂ ਡੇਰੇ ਲੱਗੇ ਰਹੇ, ਕੋਈ ਹਰਕਤ ਨਹੀਂ ਹੋਈ,
ਮੰਤਰ ਜੰਤਰ ਪ੍ਰੇਰਿਤ ਕੇ ਕਰੈ,
ਉਹ ਪ੍ਰੇਤਾਂ ਭੂਤਾਂ ਦੇ ਮੰਤਰ ਜੰਤਰ ਵੀ ਕਰਦੇ ਸੀ,
ਅਪਰ ਅਨੇਕ ਭਾਂਤ ਕੇ ਰਰੈ,
ਹੋਰ ਵੀ ਅਨੇਕਾਂ ਤਰ੍ਹਾਂ ਦੇ ਕਰਦੇ ਸੀ ਮੰਤਰ ਜੰਤਰ। ਇੱਕ ਸਾਧ ਸੰਗਤ ਜੀ ਵਜਨ ਮੈਨੂੰ ਯਾਦ ਆਇਆ ਹੈ, ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਮਾਝੇ 'ਚ ਪਹਿਲੀ ਵਾਰੀ ਆਏ ਹੈ, ਅਤੇ ਅੰਮ੍ਰਿਤਸਰ ਜ਼ਿਲ੍ਹੇ 'ਚ ਮਹਿਤਾ ਪਿੰਡ ਹੈ, ਬਾਰ ਬਾਰ ਸਿੰਘ ਬੇਲਾ ਗੁਰਦੁਆਰਾ ਸਾਹਿਬ ਹੈ, ਉੱਥੇ ਮਹਾਂਪੁਰਸ਼ ਕਥਾ ਕਰਦੇ ਸੀ, ਅਤੇ ਮਹਿਤੇ ਦੇ ਨੇੜੇ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਦੋ ਆਦਮੀ, ਇੱਕ ਦਾ ਨਾਂ ਕ੍ਰਿਸ਼ਨ ਸਿੰਘ ਸੀ, ਇੱਕ ਦਾ ਨਾਂ ਬਲਰਾਜ ਸਿੰਘ ਸੀ, ਇੱਕ ਤਾਂ ਗ੍ਰੰਥੀ ਸਿੰਘ ਸੀ, ਉਹ ਦੋਵੇਂ ਕਿਸੇ ਦੇ ਆਖੇ ਲੱਗ ਕੇ, ਬੋਲੇਵਾਲ ਪਿੰਡ ਆ ਮੈਨੂੰ ਯਾਦ ਆ ਗਿਆ, ਉਸ ਪਿੰਡ ਦੇ ਉਹ ਆਦਮੀ ਅੱਧੀ ਰਾਤ ਨਾਲ ਜਾ ਕੇ ਉਜਾੜ ਦੇ ਵਿੱਚ ਇੱਕ ਖੂਹ ਸੀ, ਅਤੇ ਖੂਹ ਵਿੱਚ ਲੱਤਾਂ ਲਮਕਾ ਕੇ ਕਿਨਾਰੇ 'ਤੇ ਬਹਿ ਕੇ ਇੱਕ ਮੰਤਰ ਦਾ ਪਾਠ ਕਰਦੇ ਸੀ, ਯੱਖਣੀ ਵੱਸ ਕਰਨ ਵਾਸਤੇ, ਭੂਤਾਂ ਪ੍ਰੇਤਾਂ ਨੂੰ ਭਜਾਉਣ ਲਈ ਉਹ ਯੱਖਣੀ ਵੱਸ ਕਰਨੀ ਸੀ, ਅਤੇ ਇਸ ਪ੍ਰਕਾਰ 35 ਦਿਨ ਜਦੋਂ ਹੋਏ ਉਹਨਾਂ ਨੂੰ ਜਾਪ ਕਰਦਿਆਂ, ਅਤੇ ਪਹਿਲਾਂ ਖੂਹ ਦਾ ਪਾਣੀ ਉਛਲਿਆ ਅਤੇ ਉਹ ਡਰ ਗਏ, ਜਦੋਂ ਉੱਠ ਕੇ ਦੌੜਨ ਲੱਗੇ ਅਤੇ ਉਹ ਯੱਖਣੀ ਜਿਹੜੀ ਵੱਸ ਕਰਨੀ ਚਾਹੁੰਦੇ ਸੀ ਉਹ ਬੜੀ ਡਰਾਉਣੀ ਸ਼ਕਲ ਉਹਦੀ, ਅਤੇ ਦੋਵਾਂ ਹੱਥਾਂ ਵਿੱਚ ਉਹਨੇ ਅੱਗ ਦੇ ਅੰਗਿਆਰ ਫੜੇ ਹੋਏ ਅਤੇ ਇਹਨਾਂ ਵੱਲ ਨੂੰ ਆਈ, ਇਹ ਫਿਰ ਪਿੰਡ ਵੱਲ ਨੂੰ ਦੌੜੇ, ਇੱਕ ਨੂੰ ਦੋਵਾਂ ਨੂੰ ਬੁਖਾਰ ਚੜ੍ਹ ਗਿਆ, ਇੱਕ ਤਾਂ ਚੜ੍ਹਾਈ ਕਰ ਗਿਆ ਇੰਨਾ ਡਰ ਗਿਆ, ਦੂਜੇ ਨੂੰ ਮੰਜੇ 'ਤੇ ਪਾ ਕੇ ਸੰਤਾਂ ਕੋਲ ਲਿਆਏ ਅਤੇ ਫਿਰ ਦੱਸਿਆ ਵੀ ਆਹ ਕੁਝ ਹੋਇਆ ਜੀ, ਇਹਦੀ ਅਰਦਾਸ ਕਰੋ ਜੀ ਬਚ ਜਾਏ। ਫਿਰ ਮਹਾਂਪੁਰਸ਼ਾਂ ਅਰਦਾਸ ਵੀ ਕੀਤੀ, ਨਾਲੇ ਸੰਗਤ ਵਿੱਚ ਬੋਲਿਆ ਵੀ ਇਹੋ ਜਿਹੇ ਪੁੱਠੇ ਕੰਮਾਂ 'ਚ ਨਹੀਂ ਪਈਦਾ, ਹੋਰਨਾਂ ਮੰਤਰਾਂ ਦੇ ਜਾਪਾਂ ਨਾਲ ਆਪਣਾ ਹੀ ਨੁਕਸਾਨ ਹੁੰਦਾ, ਜੇ ਸਿੱਧ ਕਰ ਵੀ ਲੈਂਦੇ ਤਾਂ ਮਰਨ ਤੋਂ ਬਾਅਦ ਫਿਰ ਭੂਤਾਂ ਪ੍ਰੇਤਾਂ 'ਚ ਰਲਣਾ ਸੀ। ਗੁਰੂ ਮਹਾਰਾਜ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੈ, ਬਾਣੀ ਬਖਸ਼ੀ ਹੈ ਸਿੱਖੋ ਤੁਹਾਨੂੰ, ਤੁਸੀਂ ਉਹ ਛੱਡ ਕੇ ਹੋਰ ਪਾਸੇ ਰਾਤ ਦੀਆਂ ਜਾਗ ਜਾਗ ਕੇ ਸਾਰੀ ਸਾਰੀ ਰਾਤ ਉਜਾੜਾਂ 'ਚ ਬਹਿ ਕੇ ਇਹ ਮੰਤਰ ਪੜ੍ਹ ਦਿਓ, ਕੀ ਖੱਟਣਾ ਇੱਥੋਂ, ਇੱਥੋਂ ਕੁਛ ਨਹੀਂ ਮਿਲੇਗਾ, ਕਲਿਆਣ ਨਹੀਂ ਪ੍ਰਾਪਤ ਹੋਵੇਗੀ, ਦੁੱਖਦਾਈ ਚੀਜ਼ਾਂ ਇਹ। ਇਸ ਪ੍ਰਕਾਰ ਉਹ ਬਚਾਇਆ ਸੀ, ਅਰਦਾਸ ਕੀਤੀ, ਬਚ ਗਿਆ ਸੀ, ਇੱਕ ਤਾਂ ਚੜ੍ਹਾਈ ਕਰ ਚੁੱਕਾ ਸੀ ਪਹਿਲਾਂ। ਇਸ ਪ੍ਰਕਾਰ ਇਉਂ ਇਹ ਪੁੱਠੇ ਕੰਮ ਹਿੰਦੁਸਤਾਨ 'ਚ ਅਜੇ ਵੀ ਘੋਰ ਮੰਤਰ ਹੁੰਦਾ ਇੱਕ, 40 ਦਿਨ ਉਹ ਮੰਤਰ ਪੜ੍ਹਦੇ ਨਾਲੇ ਆਪਣੀ ਗੰਦਗੀ ਆਪ ਖਾਂਦੇ ਆ, ਅੱਜ ਵੀ ਹੈਨ ਕਿਤੇ ਕਿਤੇ ਅਘੋਰੀ ਲੋਕ, ਉਹ ਸਿਰਫ ਇਸ ਵਾਸਤੇ ਇੰਝ ਕਰਦੇ ਵੀ ਸਾਡੇ ਮੂੰਹ ਤੋਂ ਨਿਕਲਿਆ ਬਚਨ ਪੂਰਾ ਹੋਏ। ਇਸ ਪ੍ਰਕਾਰ ਦੇ ਹੋਰ ਕਈ ਮੰਤਰ ਯੰਤਰ ਭੂਤਾਂ ਪ੍ਰੇਤਾਂ ਦੇ ਇਉਂ ਲੋਕ ਕਰਦੇ ਆ ਰੂਹਾਂ ਨੂੰ ਕਾਬੂ ਕਰਨ ਵਾਸਤੇ, ਕਿਸੇ ਦੇ ਘਰ ਸੁੱਖ, ਕਿਸੇ ਦੇ ਘਰ ਦੁੱਖ ਦੇਣ ਲਈ। ਇਹ ਅੱਜ ਵੀ ਅਜਿਹੀਆਂ ਚੀਜ਼ਾਂ ਪ੍ਰਚਲਿਤ ਆ ਹਿੰਦੁਸਤਾਨ 'ਚ, ਅਤੇ ਲੋਕ, ਸਾਡੀ ਸਿੱਖ ਜਨਤਾ ਵੀ ਇਹਨਾਂ ਲੋਕਾਂ ਦੇ ਮਗਰ ਬਹੁਤ ਜਾਂਦੇ, ਪੈਸੇ ਬੜੇ ਲਟਾਉਂਦੇ ਆ, ਅਤੇ ਇੱਥੋਂ ਚੰਗਾ ਨਫ਼ਾ ਨਹੀਂ ਹੁੰਦਾ, ਅਕਸਰ ਨੂੰ ਨੁਕਸਾਨ ਹੀ ਹੁੰਦਾ ਹੈ। ਵਾਹਿਗੁਰੂ ਦੇ ਨਾਮ ਨਾਲ ਜੁੜਨਾ ਚਾਹੀਦਾ, ਫਿਰ ਇਹਨਾਂ ਮੰਤਰਾਂ ਦਾ ਵੀ ਪ੍ਰਭਾਵ ਸਾਡੇ 'ਤੇ ਨਹੀਂ ਪੈਂਦਾ, ਇਹ ਕਮਜ਼ੋਰ ਮਨ ਵਾਲਿਆਂ 'ਤੇ ਅਸਰ ਪੈਂਦਾ ਹੈ। ਜਿਹੜੇ ਗੁਰੂ ਦੀ ਸਿੱਖੀ 'ਚ ਪਰਪੱਕ ਹੈ, ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੱਥਾ ਟੇਕਦੇ, ਕਬਰ ਮੜੀ ਮੱਟ ਨੂੰ ਨਹੀਂ ਮੰਨਦੇ, ਉਹਨਾਂ 'ਤੇ ਪ੍ਰਭਾਵ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਇਸ ਕਰਕੇ ਸਾਵਧਾਨ ਰਹਿਣਾ ਚਾਹੀਦਾ, ਸਤਿਗੁਰੂ ਦੇ ਘਰ 'ਤੇ ਨਿਸ਼ਚਾ ਰੱਖਣਾ ਚਾਹੀਦਾ ਅਤੇ ਗੁਰੂ ਕੀ ਬਾਣੀ ਨਾਲ ਜੁੜ ਕੇ ਰਹਿਣਾ ਚਾਹੀਦਾ। ਇਹ ਸਮਾਂ ਸਮਾਪਤ ਹੈ, ਇਸ ਤੋਂ ਅੱਗੇ ਕੀ ਹੋਇਆ, ਆਪ ਜੀ ਆਉਣ ਵਾਲੇ ਦੀਵਾਨਾ ਸਰਵਣ ਕਰੋਗੇ, ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ।
ਮੰਤਰ ਜੰਤਰ ਪ੍ਰੇਤਨ ਕੇ ਕਰੈ ਅਪਰ ਅਨੇਕ ਭਾਂਤ ਕੇ ਰਰੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।